ओंकार सतनाम कर्ता पुरुष निर्भव निर्वैर अकाल मुहूर्त अजूनी सैभं गुरुप्रसाद बेसुमार अथा अगम अतोल ज्यों बुलाओ त्यों नानक दास बोले। गुरु रूप सत्संग जीओ मुखवाक भी विचार आरंभ करिए पेशतर फतेह कबूल करने वाहिगुरु जी का खालसा वाहिगुरु जी की फतेह। धन गुरु अमरदास जी महाराज का यह महावाक चार पदियां दे चे वैसे पदा चरण नू कहिंदे ने पैरां नू कहिंदे ने चार पैरां दे आसरे ते चार पदियां दे चार तरह के दलीलों के प्रमाणा जिसनों सिद्ध किया है उन्हों चौपदा कहते हैं। किधरे किधरे पंच पदे भी ने अष्टपदियां भी ने किधरे दो पदे भी ने ती पदे भी ने यह चौपदा है। इसके उपर मंगला चरण भी है एक ओंकार सतगुरु प्रसाद। मैं अखरी अर्थ पहले आप जी के सामने कर दें कारण चार पदे ने और कम से कम अर्थ देश दस भी मिनट ते चाहिए ने। उपर मंगला चरण है आरंभ होंदा है एक तो वो एक की है उदा स्वरूप की है उदा सुभाव की है उदी होंद की है वो एक ओंकार है एक ध्वनि है एक शब्द है। उत्पत परले शब्दे होवे जिस तो सारा पसारा होया। शब्द तो सिर्फ पसारा ही नहीं होया शब्द तो परले भी होंदी है। उत्पत परले शब्दे होवे शब्दे ही फिर उपत होवे वो केड़ा शब्द है जिसके राही सारा पसारा होंदा है और वो केड़ा शब्द है जिदे राही सारी परले हो जाती है। ओंकार कीता पसाओ एको कवाओ ये सारा पसारा होया है एक कवाओ तो एक शब्द तो किड़े एक शब्द तो ओंकार ये धुनाकार धुनी है जिस तो उत्पत्ति हुई है परले हुई है पालना दा जगत भी उसे तो चल रहा है। वो फिर सत है कल्पना मात्र नहीं है सत है सुपना मात्र नहीं है सत है सिर्फ विचार मात्र नहीं है सत है। सत तो मुराद होंद वाला है। फिर वो जो सत है जिस तो उत्पत्ति परले ते नाश हो रहा है पालना हो रही है ज्ञान भी सारा उसे तो आ रहा है वो गुरु है। किसी भी ज्ञान का कर्ता मनुख नहीं है। अवतारा ने तो आप कह दिता है ज्ञान परमात्मा तो आ रहा है जिमें बार का प्रकाश सारे का सारा सूरज तो आ रहा है तो सूरज का प्रकाश महासूरज तो आ रहा है परमात्मा तो सारा ज्ञान परमात्मा तो आ रहा है। इस वास्ते आदि गुरु भी परमात्मा ही है। आद अंत एक है अवतारा सोई गुरु समझो हमारा। परमात्मा की मनुख नू समझ नहीं तो साढ़े देश दे कम से कम 33 करोड़ परमात्मा तो बन गए। होर भी धर्मां ने कई कई परमात्मा बनाए हुए हैं। फिर गुरु की समझ नहीं तो गली गली दे गुरु मौजूद ने थां थां ते गुरु मौजूद ने। प्रभु एको ही है, गुरु एको ही है। उस एक दे ए दो नाम ने गुरु परमात्मा, नानक सो दे सिमरत बेद, पार ब्रह्म गुरु नाहीं भेद। पार ब्रह्म ते गुरु दे च कोई भेद नहीं। पार ब्रह्म नू समझ लिया सिद्धा ते गुरु दी समझ आ गई, गुरु नू सिद्धा समझ लिया ते प्रभु दी समझ आ गई। जो प्रकाश दे रूप दे च परमात्मा है, वही शब्द दे रूप दे च गुरु है, और जो शब्द दे रूप दे च गुरु है वही प्रकाश दे रूप दे च परमात्मा है। शब्द करके प्रकाश होंदा है, प्रकाश तो शब्द होया। फिर ये दो नाम दे रहे हैं तो इस दिया दो धारावां दो रूप भी विद्वानां ने मान ले। प्रकाश दे रूप दे च परमात्मा घर है, शब्द दे रूप दे च परमात्मा दर है, दरवाजा है। जैसे दर घर नूं ही लगे आउंदा है ते दर घर तो अलग नहीं आउंदा, ते दर ही एक साधन है घर दे च जाण दा। इस वास्ते महाराज कहिंदे दर घर की सोजी ना है, ना बंदे नूं दर दा पता है ना बंदे नूं घर दा पता है। सतगुरु ऐसा खुलासा करदे ने। और दर घर दा पूरा निर्णय भी बयान करदे ने, सो दर कहा सो घर कहा जित बै सर्व संभाल। जिस तो सारा पसारा होया, पालना हो रही है, संभाल हो रही है, वो दर कैसा है, वो घर कैसा है? सोने चांदी का बने होया नहीं है। उस घर का ते दर का कोई आकार नहीं है। जो प्रकाश के रूप दे घर है वो ही शब्द के रूप दे दर है, जो शब्द के रूप दे दर है वही प्रकाश के रूप दे घर है। प्रकाश नूं लोकां ने परमात्मा आख दिता, शब्द नूं लोकां ने गुरु कह दिता, क्योंकि जिस दर दे राही घर दे च प्रवेश है। दर साधन है घर दे च प्रवेश दा, तो दर दे रूप दे च ओह गुरु है, गुरु द्वारा गुरु द्वार गुरु दर है। प्रकाश दे च प्रभु घर है, वो जो एक है ओहंकार है, एक धुन है, एक शब्द है, जिस तो उत्पत्ति पालना ते नाश हो रहा है। कल्पना मात्र नहीं है, सत है। सिर्फ सत नहीं है, गुरु है, सारा ज्ञान भी उसे तो आ रहा है। फिर प्रसाद है, करुणाकर है, दयालु है, बख्शिंद है, बख्शिश ही करता है हर वक्त, देंदा ते हर वक्त है, खोंदा कुछ भी नहीं है। देना उसका सुभा है, लेना ते खोना उसका सुभा नहीं है। और लेंदे लेंदे दुनिया थक जरूर जाती है, वो अजे तक भी देंदिया देंदिया थकिया नहीं है। देंदा दे लेंदे थक पाए, देना उसका सुभा है, मजबूरी नाल नहीं देंदा, उसका सुभा है। देना उसकी फितरत है, देना उसका सुभा है। इस वास्ते प्रसाद है, दयालु है, कृपालु है, करुणाकर है। चार पदे ने आखिरी अर्थ पहले सरवण कर लो, समय ने इजाजत दी तो फिर मैं खुलासा करांगा। हाँ जी,
एक ओंकार सतगुर प्रसाद राग सूही महला तीजा कार तीजा, भगत जना की हर जियो रख जुग जुग रखदा आया राम।
सिर्फ पहले भगत दे में अर्थ कर दिया, भाव अंकित, जिथे भावना अंकित हो गई है, टिक गई है, उन्हों कहिंदे ने भगत। जिथे ज्ञान अंकित हो जाता है, ज्ञान टिक जाता है, ज्ञानी, ਜਿੱਥੇ ਕ੍ਰੋਧ ਅੰਕਿਤ ਹੋ ਜਾਂਦਾ ਤੇ ਟਿਕ ਜਾਂਦਾ ਹੈ ਕ੍ਰੋਧੀ, ਜਿੱਥੇ ਲੋਭ ਅੰਕਿਤ ਹੋ ਜਾਂਦਾ ਤੇ ਟਿਕ ਜਾਂਦਾ ਹੈ ਲੋਭੀ, ਜਿੱਥੇ ਹੰਕਾਰ ਅੰਕਿਤ ਹੋ ਜਾਂਦਾ ਟਿਕ ਜਾਂਦਾ ਹੈ ਹੰਕਾਰੀ, ਜਿੱਥੇ ਭਾਵਨਾ ਅੰਕਿਤ ਹੋ ਜਾਂਦੀ ਹੈ ਟਿਕ ਜਾਂਦੀ ਹੈ ਉਹਨੂੰ ਕਹਿੰਦੇ ਨੇ ਭਗਤ। ਹੋ ਸਕਦਾ ਰੋਜ਼ ਮੰਦਰ ਮਸਜਿਦ ਗੁਰਦੁਆਰੇ ਆਉਣ ਵਾਲਾ ਵੀ ਭਗਤ ਨਾ ਹੋਵੇ, ਭਾਵਨਾ ਹੀ ਨਹੀਂ ਅੰਕਿਤ ਹੋਈ। ਹੋ ਸਕਦਾ ਰੋਜ਼ ਪਾਠ ਪੂਜਾ ਕਰਨ ਵਾਲਾ ਵੀ ਭਗਤ ਨਾ ਹੋਵੇ, ਇਤਨੀ ਸੌਖੀ ਗੱਲ ਨਹੀਂ ਹੈ ਭਗਤ। ਭਗਤ ਸਾਰਿਆਂ ਤੋਂ ਵੱਡਾ ਹੈ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਚੋਟੀ ਦਾ ਦਾਰਸ਼ਨਿਕ ਵਿਦਵਾਨ, ਚੋਟੀ ਦਾ ਧਨਾਢ ਤੇ ਚੋਟੀ ਦਾ ਸੂਰਬੀਰ ਭਗਤ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਚੋਟੀ ਦਾ ਗਿਆਨੀ, ਚੋਟੀ ਦਾ ਧਨਵਾਨ ਤੇ ਚੋਟੀ ਦਾ ਸੂਰਬੀਰ ਭਗਤ ਦੇ ਪੈਰਾਂ ਦੀ ਖਾਕ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ, ਕਿਉਂ? ਇੱਕ ਨੁਕਤਾ ਬਿਆਨ ਕਰਕੇ ਫਿਰ ਮੈਂ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ। ਅਸੀਂ ਜੋ ਭੋਜਨ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਹੈ ਉਹ ਖੂਨ ਬਣ ਜਾਂਦਾ ਹੈ, ਮਾਸ ਬਣ ਜਾਂਦਾ ਹੈ, ਬਾਕੀ ਖਾਰਜ ਹੋ ਜਾਂਦਾ ਹੈ। ਜਿਹੜਾ ਭੋਜਨ ਦਾ ਸੂਖਸ਼ਮ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਉਹੀ ਮਾਸ ਬਣਦਾ, ਉਹੀ ਚਰਬੀ ਬਣਦਾ, ਉਹੀ ਖੂਨ ਬਣਦਾ। ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ ਉਸਦਾ ਜਿਹੜਾ ਜਿਹੜਾ ਭਾਗ ਸਾਰਾ ਨਹੀਂ ਰਹਿੰਦਾ, ਸਾਰਾ ਸੁਣਿਆ ਹੋਇਆ ਮਨ ਵਿੱਚ ਨਹੀਂ ਆਉਂਦਾ, ਸਾਰਾ ਵੇਖਿਆ ਹੋਇਆ ਮਨ ਵਿੱਚ ਨਹੀਂ ਆਉਂਦਾ, ਸਾਰਾ ਖਾਧਾ ਹੋਇਆ ਭੋਜਨ ਸਰੀਰ ਵਿੱਚ ਨਹੀਂ ਰਹਿੰਦਾ ਔਰ ਰਹਿਣਾ ਵੀ ਨਹੀਂ ਚਾਹੀਦਾ। ਬੜੇ ਧਿਆਨ ਨਾਲ ਸੁਣਨਾ, ਭੋਜਨ ਜੋ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਸੂਖਮ ਭਾਗ ਹੈ, ਤੱਤ ਭਾਗ, ਨਿਚੋੜ ਜੋ ਸਰੀਰ ਵਿੱਚ ਰਹਿ ਜਾਂਦਾ ਉਹ ਮਾਸ ਬਣਦਾ, ਉਹ ਫਿਰ ਖੂਨ ਬਣਦਾ, ਖੂਨ ਦੌੜਦਾ ਸਾਰੇ ਸਰੀਰ ਵਿੱਚ। ਖੂਨ ਹੀ ਜ਼ਿੰਦਗੀ ਹੈ, ਮਾਸ ਜ਼ਿੰਦਗੀ ਨਹੀਂ ਹੈ। ਖੂਨ ਪਾਣੀ ਹੋ ਜਾਂਦਾ ਜਾਂ ਖੂਨ ਸਾਰਾ ਨਿਕਲ ਜਾਏ ਬੰਦਾ ਮਰ ਜਾਂਦਾ, ਮਾਸ ਦੀ ਡੇਰੀ 'ਤੇ ਪਈ ਹੁੰਦੀ ਹੈ, ਮਾਸ ਦੀ ਲੋਕ 'ਤੇ ਪਈ ਹੁੰਦੀ ਹੈ, ਖੂਨ ਨਹੀਂ ਰਿਹਾ। ਜੀਵਨ ਖੂਨ ਹੈ ਅਤੇ ਖੂਨ ਸਾਰੇ ਸਰੀਰ ਵਿੱਚ ਦੌੜਦਾ। ਮੇਰੇ ਪੜ੍ਹਨ ਵਿੱਚ ਐਸਾ ਆਇਆ 300 ਸਾਲ ਪਹਿਲੇ ਲੋਕਾਂ ਨੂੰ ਇਹ ਨਹੀਂ ਪਤਾ ਸੀ, ਵੈਦ ਹਕੀਮਾਂ ਨੂੰ ਇਹ ਨਹੀਂ ਪਤਾ ਸੀ ਕਿ ਖੂਨ ਘੁੰਮਦਾ। ਉਹ ਸਮਝਦੇ ਸਨ ਖੂਨ ਰਹਿੰਦਾ ਸਰੀਰ ਵਿੱਚ ਰਹਿੰਦਾ। ਸਿਰਫ 300 ਸਾਲ ਹੋਏ ਨੇ ਵੈਦਾਂ ਨੂੰ ਹਕੀਮਾਂ ਨੂੰ ਪਤਾ ਚੱਲਦਾ ਖੂਨ ਦੌੜਦਾ, ਖੂਨ ਗਰਦਿਸ਼ ਕਰਦਾ ਸਾਰੇ ਸਰੀਰ ਵਿੱਚ, ਨਸਾਂ ਦੇ ਰਾਹੀਂ ਗਰਦਿਸ਼ ਕਰਦਾ ਔਰ ਗਰਦਿਸ਼ ਕਰ ਕਰਕੇ ਸਰੀਰ ਦੇ ਜਿਸ ਹਿੱਸੇ ਨੂੰ ਲੋੜ ਹੈ ਪਹੁੰਚਾਉਂਦਾ, ਅੱਖਾਂ ਨੂੰ ਪਹੁੰਚਾਉਂਦਾ, ਦਿਮਾਗ ਨੂੰ ਪਹੁੰਚਾਉਂਦਾ, ਦਿਲ ਨੂੰ ਪਹੁੰਚਾਉਂਦਾ, ਪੈਰਾਂ ਨੂੰ, ਹੱਥਾਂ ਨੂੰ। ਨਸ ਵਿੱਚ ਜਿੱਥੇ ਜਿੱਥੇ ਖੂਨ ਦੀ ਗਰਦਿਸ਼ ਰੁਕ ਜਾਂਦੀ ਹੈ ਸਰੀਰ ਦਾ ਉਹ ਹਿੱਸਾ ਸੁੰਨ ਹੋ ਜਾਂਦਾ, ਨਹੀਂ ਕੰਮ ਕਰਦਾ। ਖੂਨ ਦੀ ਗਰਦਿਸ਼ ਜ਼ਿੰਦਗੀ ਹੈ, ਜੀਵਨ ਹੈ। ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਵੇਖ ਵੇਖ ਕੇ, ਸੁਣ ਸੁਣ ਕੇ, ਪੜ੍ਹ ਪੜ੍ਹ ਕੇ ਜਿਹੜਾ ਭਾਗ ਸਾਡੇ ਮਨ ਵਿੱਚ ਰਹਿ ਜਾਂਦਾ ਸੂਖਮ, ਸਾਰਾ ਨਹੀਂ ਰਹਿੰਦਾ, ਉਹ ਸਾਡੇ ਮਨ ਦਾ ਹਿੱਸਾ ਬਣ ਜਾਂਦਾ। ਸਾਡਾ ਤਨ ਕੀ ਹੈ? ਅੱਜ ਤੱਕ ਦਾ ਖਾਧਾ ਹੋਇਆ ਭੋਜਨ ماں باپ دا کھادا ہویا بھوجن بند تے ہون بنیا وہ بھی بھوجن سی، پھر ساڈا کھادا ہویا بھوجن یہ بھوجن ہی تن ہے، خوراک ہی تن ہے جو اج تک کھادا ہے. ماں باپ نے جو کھادا، ماں کی رکت پتا بن دھارا، پانی میلا ماٹی گوری او خون، وہ سب بھوجن سی، وہ سب خوراک سی. ماں باپ نے جو کھادا وہ خون تے بند بنیا، اور اسی جو کھادا تو سب اے خوراک دا وستار ہے، شریر بھوجن دا وستار ہے، شریر بھوجن ہے. اے ہاتھ پیر جو اسی کھاندے ہاں، کچھ اس دیاں ہڈیاں بندیاں، کچھ ماس بندا ہے، کچھ خون بندا ہے، سب بھوجن ہی بھوجن ہے. بھوجن نہ ملے اور ڈنگ دا نہ ملے، شریر دا وکاس رک جاندا ہے، بچیاں دا وکاس رک جاندا ہے اگر انہوں ڈنگ دی خوراک نہ ملے، تو بالکل نہ ملے تو مر جاندا ہے شریر. بھوک دی آخر سیما ہے، جہے بندے بھکھے رہتے ہیں کچھ دن بعد پھر مر جاندے ہیں، بھوک تو ہی مر جاندے ہیں. صومالیہ وچ اج تو 2-3 سال پہلے، ایک دو نہیں ہزاراں دی تعداد وچ منک بھوکھے ہی مر گئے، بھوک تو ہی مر گئے، نہیں بھوجن نصیب ہویا. کھانا جنگی قبیلیاں دی جنگ جنگ سی. تو آپ دی گیت لئی عرض کراں، جو اسی بھوجن کھاندے ہاں اس دا جیڑا سوکشم باغ ساڈے شریر وچ رہ جاندا ہے، وہی ماس بنتا ہے، وہی خون بنتا ہے، وہی ساڈی ہڈیاں دی توانائی بنتا ہے، وہی شریرک بل بنتا ہے. جو اسی پڑھتے ہاں، جو اسی سنتے ہاں، جو اسی ویکھتے ہاں، جڑا من وچ رہ جاندا ہے، تے من وچ کیڑا رہ جاندا ہے جنوں من مندا ہے، باقی نہیں رہندا. شریر وچ کیڑا بھوجن رہ جاندا ہے جنوں شریر ڈنگ نال پچا لیندا ہے تے رس بنا لیندا ہے، نہیں تے نہیں رہندا. کسے نوں الٹی ہو جائے گی، بدہضمی ہو جائے گی، نہیں رہیا شریر وچ. جو پڑھیا ہے، سنیا ہے، ویکھیا ہے، جس نو من نے من لے، بھروسہ بج گیا، وہ من دا حصہ ہو جاتا ہے. سنیے منیے، اس واسطے سدگر کہندے پہلے سن پھر من. اتھے تک تے منک دے وس دی گل ہے، سننا مننا سادھنا ہے، سنن دی تے منن دی اگلی نہیں سادھنا. بھاونا تے پربھو بنائے گا. روٹی بنانا میرا ادم ہے، روٹی کمانا میرا ادم ہے، روٹی کھانا میرا ادم ہے، پر ہوں اس دا خون بننا یہ میرے ہاتھ چ نہیں ہے، یہ میرے ہاتھ چ نہیں ہے، یہ پرماتما دے ہاتھ چ. میری سادھنا میری محنت سنن تک ہے، تے سنے ہوئے نو جیسے اسی تھال وچ دیکھ لینے ہاں، ایک روگی دیکھ لیندا ہے یا ایک سنجمی دیکھ لیندا ہے، یہ میرے کھان یوگ نہیں ہے، میرا شریر بوائی ہے، بادی ہے، یہ بادی چیزاں میں نہیں کھانا، میرا شریر پت پردھان ہے، یہ گرم چیزاں میں نہیں کھانا، میرا چیز کف پردان ہے، یہ ٹھنڈی تاثیر والی چیزاں میں نہیں کھانی، میں نہیں کھانا. ایک سیاح منک جیسے بھوجن دی پرتی سنجم رکھ لیندا ہے، بدھی دی جو ورتوں کرتا ہے، کسنوں میں مننا ہے تو کسنوں میں نہیں مننا، سارا دن اسی دیکھتے ہیں، سارا دن ایک دوجے نوں سنتے ہیں، پڑھتے بھی ہیں، کوئی اخبار پڑھتا ہے، کوئی کتاب پڑھتا ہے، سکول کالج چل رہے ہیں، بچے پڑھتے ہیں، منک پڑھتا ہے گھر وچ لائبریریاں، بدھ سوچ کے بھی یہ ٹھیک ہے, یہ میرے انکول ہے. جیسے حکیم بیداں تو پریرے ہویا منک تے شریر دی کریاواں نو جانن والا منک کہندا نہیں یہ وائی چیز میں نہیں کھانی کیونکہ میرا شریر بادی ہے. یہ تاثیر جو ٹھنڈی رکھ رہی ہے چیز میں نہیں کھانی کیونکہ میرا شریر کف پردان ہے. میں چیز نہیں کھانی کیونکہ گرم تاثیر رکھ دی میرا شریر پت پردان ہے. جیڑا سیاح منک اپنے شریر دے تل تے اس طرح سنجم رکھتا ہے, اس تو اتی سیاح منک اپنے من دے تل تے سنجم رکھتا ہے. میں جو پڑھیا یہ مننا ہے کہ نہیں مننا, میں جو سنیا جگت کی پیڈا چال ہے جگت اقل نو نہیں ورتتا. اس واسطے پنجاب دے چ پورن سکھ لبنا ہوئے ٹاویں ٹاویں گرو لبنے ان ہر پنڈ چ لب لو, ہر پنڈ دے چ بیٹھ. کچھ راجنیتک لوگاں دے بنائے ہوئے نے گرو تے کچھ منکھاں دی اگیانتا نے بنائے ہوئے, نا سمجھی نے بنائے ہوئے, بہتے نا سمجھی کر کے بنے ہوئے. اج اسی انہوں بابا جی بابا جی کہہ دیندے ہاں, سنت جی سنت جی کہہ دیندے ہاں, کل گرو بندے ہاں انہوں دیر نہیں لگتے. اج بڑے بڑے گرو بن کے جو ڈھڈورا پٹ رہے ہیں, کل تک تے اسی انہوں بابا جی کہیا سی, سنت جی کر کے کہیا سی, اج گرو نے. سنت بھی آکھو پر سوچ کے آکھو, اقل نو تے ورتو. کھیت تے ساری سوچ سمجھ دی ہے. میں جو پڑھیا ہے, میں جو سنیا ہے, میں جو ویکھیا ہے کہ جس نو میری سوچنی تسلیم کر دی ہے, عقل تقسیم ہے تسلیم کر دی, وہ میرے من دا بھاگ بن جاتی ہے, وہ میرے من دا حصہ بن جاتی. ستگر دی بانی میں سنی ہے, میری عقل اس نو تسلیم نہیں کر دی, وہ میرے من دا بھاگ نہیں بن, نہیں بن. گرو نانک نے وچار دی پردھانتا دسی ہے, امرت ویلا سچ ناؤ وڈیا ہی وچار, تو امرت ویلے بھی اس دے گناں دی وچار کر, خود وچار کر یا وچار سن. پٹھے کم چل پے ساڈے وچ, اسی تے دربار بھی گرو دا نام بنا دتا, کیرتن دربار بنا دے, کیرتن دربار ہے پھر گرو کی ہے, دربار تے گرو دا ہوندا ہے, گرو دربار وچ کیرتن, گرو دربار وچ کتھا, پر کیرتن ہی دربار بن گیا. کیرتی کس دی کیرتی؟ جس دی کیرتی ہے دربار اس دا ہے, دربار تے گرو دا ہوندا ہے. ایک کوئی میرے خیال 20 سال ہوئے نے اس شبد پر چلتا ہویا, اس تو پہلے نہیں, کہ روز روز اگیانتا ہی ود رہی ہے, گیان نہیں ود رہا, کیونکہ روز روز دن بھی گرو ہی پیدا ہو رہے ہیں. پنجاب دے وچ پورن برہم گیانی گرسکھ نہیں پیدا ہو رہے, اس واسطے میرے دیکھے روز روز اگیان ود رہے, اگیان ود رہے. خیر ہوں اسی وشے نو میں بہتا نہ دہراوا, جو میں پڑھیا ہے, جو میں سنیا ہے, جو میں ویکھے, جس نو میری عقل سوچنی تسلیم کر دی ہے, وہ میرے من دا بھاگ بن جاتی, میرے من دا حصہ بن جاتا. اتھے تک منک نے محنت کرنی ہے, سنن تک, سمجھن تے منن تک. یہ سنیا ہویا منیا ہویا بھاو بن جائے, بھاونا بن جائے, یہ منک دے وس دی گل نہیں ہے. سارے ہی سروتے نے سن دے پے ہو, تسی گستاخی معاف, انہاں دے بتھیرے من دے بھی ہون گے, بھروسہ بھی ہوے گا. تے ہور سن لو, کسے دی گل سن کے جے بھروسہ آیا تے کسے دی گل سن کے بھروسہ ٹوٹ بھی سکدا ہے, بھروسے دی کوئی بہت وڈی گل نہیں ہے. لیکن بھاونا شردھا نہیں ٹوٹدی, کتا ہی نہیں ٹوٹدی, کسی قیمت تے بھی نہیں ٹوٹدی, کوئی توڑ ہی نہیں سکدا. ہزاراں دشٹ مل جان بھگت دی شردا نو نہیں توڑ سکتے, بھگت دی بھاونا نو کھنڈت نہیں کر سکتے. اور واقعی بھگتاں نو تے دشٹ ملے نے بڑے بڑے, ایسا تے کوئی پورن بھگت نہیں جنوں بہتے دشٹ نہ ٹکرے ٹکرے ٹکرے. پہلے تے راجنیتی انہاں نال سہمت نہیں, جنہاں جنہاں نال راجنیتی سہمت ہو جاندی ہے تے جنہاں سنتاں دی پرکرما پہ کردے نے, کسے حد تک میں ایسا سوچدا ہاں سنت سنت بھی نہیں نے. پورن سنت دے تے ہمیشہ ہی راجنیتی مخالف رہی ہے. سارا بنارس تے وقت دی حکومت سکندر لودھی کہہ رہے ہیں کبیر پاگل ہے, پاگل ہے. اور صرف پاگل نہیں باغی بھی ہے. ہاتھی دے گوں سٹیا, مسکاں بن کے گنگا دے سٹیا, بڑے بڑے الزام لائے نے تاکہ بھی پرتشٹھا دے وچ فرق پی جائے. چوری دا الزام لگیا, یاری دا الزام لگیا, حد ہو گئی. جی کبیر چور ہے تو پھر دنیا چ کوئی ساد نہیں, تے جی کبیر دوراچاری ہے تو پھر دنیا دے کوئی سداچاری نہیں. پر سارے بنارس نے اے الزام کبیر تے لایا ہے, سارے بنارس نے چوری دا الزام کبیر تے لایا ہے. کبیر نال سہمت ہونا بڑا اوکھا ہے. اس طرح دے پرش, اس طرح دے سنت جوالا مکھی ہوندے نے, شولے ہوندے نے. انہاں دے کول بیٹھاں گے ساڈے کئیاں جنماں دے پتت سنسکار دے بسم ہو جان گے. وہ تے اگ دی طرح نے, راکھ دی طرح نہیں نے. لوکاں دی پیڑ راکھ دی ٹیر دے کول ہے, اپنا آپ بچیا رہندے. شراب بھی پیتی جاؤ, دنیا بھر دے کرم بھی کردے جاؤ, سنتاں دے گو چند دمڑے رکھ لو تے انہاں کول اسیس بھی لیندے جاؤ. یہ تے راکھ دیاں ٹیریاں نے. اے بھی میں عرض کر دیاں, عیسیٰ نے کدھرے کہہ دیتا اس وقت یروشلم وچ, اور بائبل دے بول نے انہیں اعلانیہ کہہ دیتا, کوئی اگر مینوں آکھے کہ ایک اٹھ سوئی دے نکے وچ لنگ کے چلا گیا, کہندا میں من جاواں, میں شک نہیں کراں گا. اگر کوئی مینو آ کے ایک اٹھ سوئی دے نکے وچوں لنگ گیا, کہندا میں من لواں گا. اگر کوئی مینو یہ آکھے کہ چوٹی دا دھنوان تے راجنیتک پرماتما تک پہنچ گیا, کہندا میں نہیں منتا, میں نہیں منتا, میں نہیں منتا, میں نہیں تسلیم کرتا. کیوں؟ چوٹی دا دھنوان بار مکھی, وہ چوبی گھنٹے دا سما صرف بار مکھی, بار دی دولت کٹھی کرن واسطے. وہ دا سارا دھیان ہی بار مکھی, انہیں تے اندر کدی چات ماری نہیں. راجنیتک دا تے سارا دھیان ہی بار مکھی ہے, انہیں تے کدی اندر دی چات ماری نہیں. ہوں اس طرح آکھ کے یروشلم دے سارے دھناڑ بندے عیسیٰ نے مخالف کر لے, سارے راجنیتک مخالف کر لے, تو سولی تے نہیں چاڑن گے کہ اور کی کرن گے. چاڑ دیتا سولی تے, انہوں نے پوجا نہیں کی تھی, متھے نہیں ٹیکے, ہاتھ نہیں جوڑے, سولی تے چاڑے. مٹی مسلمان کی پیڑے پے کمیار, جان بچاندے ہوں یا راما بابا رام رائے نے کہہ دیتا نہیں جہاں پناہ اورنگزیب نے. یہ تو مٹی بے ایمان کی گرو نانک نے آخیا, یہ تو گرو ارجن دیو جی نو کہنا پیا. نہیں عدالت دچ اورنگ جو ہے جہانگیر دی صاحبہ نے کہا نہیں یہ مٹی مسلمان کی ہے. بعد جد اعتراض کیتا ہے اورنگزیب نے, بیک گرو تے شہید کیتا ہے اور بھی کر لیا. یہ لفظ کڈانے نے جہانگیر نو بھی چڑ سی, اورنگزیب نو بھی چڑ سی. مسلمان دے سمبندھ چ شبد کڈے جان, ਹੋਰ ਚੱਕਰ 'ਚ ਨਾ ਪੈਣਾ ਕੋਈ ਚੰਦੂ ਦੀ ਕਹਾਣੀ 'ਤੇ ਅਸੀਂ ਨਾਲ ਜੋੜ ਦਿੱਤੀ, ਠੀਕ ਹੈ ਉਸਨੂੰ ਵੀ ਰੰਜ ਸੀ, ਚੰਦੂ ਦੀ ਇਤਨੀ ਹਿੰਮਤ ਨਹੀਂ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਦੇ। ਇਹ ਤਾਂ ਜਹਾਂਗੀਰ ਦੀ ਖਾਹਿਸ਼ ਨਾਲ ਹੋਇਆ, ਇਹ ਤਾਂ ਸਭ ਕੁਝ ਜਹਾਂਗੀਰ ਦੇ ਹੁਕਮ ਨਾਲ ਹੋਇਆ। ਔਰ ਰਾਮ ਰਾਏ ਨੇ ਆਪਣੀ ਜਾਨ ਫਿਰ ਔਰੰਗਜ਼ੇਬ ਤੋਂ ਬਚਾਈ? ਨਹੀਂ, ਮਿੱਟੀ ਬੇਈਮਾਨ ਕੀ, ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ। ਰਾਮ ਰਾਏ ਨੂੰ ਪਤਾ ਸੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠੇ। ਸੱਚ ਤਾਂ ਉਹ ਹੀ ਕਹਿ ਸਕਦਾ ਜੋ ਤੱਤੀ ਤਵੀ 'ਤੇ ਬੈਠਣ ਨੂੰ ਤਿਆਰ ਹੈ। ਮਜ਼ਲੂਮ ਦੀ ਬਾਂਹ 'ਤੇ ਪਕੜਨ ਨੂੰ ਉਹੀ ਤਿਆਰ ਹੋ ਸਕਦਾ ਜੋ ਚਾਂਦਨੀ ਚੌਂਕ ਦੇ ਸ਼ਹੀਦ ਆਉਣ ਨੂੰ ਤਿਆਰ ਹੈ। ਪੂਜਾ ਪ੍ਰਤਿਸ਼ਠਾ ਤਾਂ ਕੋਈ ਵੀ ਕਰਾ ਸਕਦਾ ਹੈ ਅਤੇ ਕੋਈ ਵੀ ਕਰ ਸਕਦਾ ਹੈ। ਬਹੁਤੇ ਪੂਜੇ ਜਾ ਰਹੇ ਮਨੁੱਖ ਸੰਤ ਨਹੀਂ ਨੇ, ਔਰ ਬੂਤੀ ਪੂਜਾ ਕਰਨ ਵਾਲੇ ਮਨੁੱਖ ਇਹ ਕੋਈ ਸ਼ਰਧਾਲੂ ਵੀ ਨਹੀਂ, ਸੂਝਵਾਨ ਵੀ ਨਹੀਂ ਨੇ। ਇਤਨੀ ਮੈਂ ਅਰਜ਼ ਕਰਦੇ ਹਾਂ, ਇਸ ਮਾਮਲੇ 'ਚ ਪੰਜਾਬ ਬਿਲਕੁਲ ਨੰਬਰ 1 ਹੈ, ਕਿਉਂਕਿ ਜਿਤਨੇ ਗੁਰੂ ਇੱਥੇ ਨੇ ਇਸ ਵਕਤ ਮੈਨੂੰ ਕਿਸੇ ਹੋਰ ਪ੍ਰਾਂਤ 'ਚ ਨਹੀਂ ਮਿਲੇ। ਹਾਲਾਂਕਿ ਪੰਜਾਬ ਨਾਲੋਂ ਕਈ ਪ੍ਰਾਂਤ ਬਹੁਤ ਵੱਡੇ ਵੱਡੇ ਨੇ, ਬਹੁਤ ਵੱਡੇ ਵੱਡੇ ਨੇ, ਹੈਰਾਨਗੀ ਹੈ। ਇਹਦਾ ਮਤਲਬ ਸਿੱਖ ਨੇ ਬਿਲਕੁਲ ਦਿਮਾਗ ਨੂੰ ਤਾਲੇ ਲਾ ਦਿੱਤੇ, ਨਹੀਂ ਸੋਚਣਾ, ਕੁਛ ਵੀ ਨਹੀਂ ਸੋਚਣਾ। ਔਰ ਮਿਲਦੇ ਨੇ, ਹੈਰਾਨ ਹੋ ਜਾਂਦਾ ਮਨ, ਬਹੁਤ ਦੁਖੀ ਹੋ ਜਾਂਦਾ ਹੈ। ਦਰਬਾਰ ਸਾਹਿਬ ਮੱਥਾ ਵੀ ਟੇਕਦੇ ਨੇ, ਕਥਾ ਕੀਰਤਨ ਵੀ ਸੁਣਦੇ ਨੇ। ਅਸੀਂ ਤਾਂ ਗੁਰਮੰਤਰ ਫਲਾਣੇ ਬਾਬਿਆਂ ਕੋਲ ਲਿਆ, ਫਲਾਣੇ ਸੰਤਾਂ ਕੋਲ ਲਿਆ, ਫਲਾਣੇ ਸਤਿਗੁਰੂ ਕੋਲ ਲਿਆ, ਸੁਣ ਕੇ ਮੈਂ ਹੈਰਾਨ ਹੋ ਜਾਂਦਾ। ਮੈਨੂੰ ਕਹਿੰਦੇ ਨਾ ਕਿ ਸੁਣਾਉਂਦੇ ਨੇ ਮੈਨੂੰ ਆ ਕੇ, ਉਦੋਂ ਕਹਿਣਾ ਪੈਂਦਾ ਹੈ ਪੰਜਾਬ ਬਹੁਤ ਵੱਡੀ ਅਗਿਆਨਤਾ ਵਿੱਚ ਰੁੜ ਗਿਆ, ਜਦਕਿ ਗਿਆਨ ਦਾ ਸਾਗਰ ਔਰ ਗਿਆਨ ਦਾ ਕੇਂਦਰ ਹਰਿਮੰਦਰ ਸਾਹਿਬ ਇੱਥੇ। ਖੈਰ, ਇਹ ਤਾਂ ਇਹਨੂੰ ਵਿਚਕਾਰ ਗੱਲ ਆ ਗਈ। ਜੋ ਮੈਂ ਪੜ੍ਹਿਆ, ਜੋ ਮੈਂ ਸੁਣਿਆ, ਜੋ ਮੈਂ ਵੇਖਿਆ, ਮੇਰੀ ਅਕਲ ਨੇ ਤਸਲੀਮ ਕੀਤਾ, ਉਹ ਮੇਰੇ ਮਨ ਦਾ ਹਿੱਸਾ ਬਣ ਜਾਂਦਾ, ਮੇਰਾ ਮਨ ਉਸ ਨੂੰ ਮੰਨਦਾ, ਭਰੋਸਾ ਕਰ ਲੈਂਦਾ। ਸੁਣਨਾ ਅਤੇ ਭਰੋਸਾ ਕਰਨਾ ਇਹ ਮੇਰੀ ਮਿਹਨਤ ਹੈ, ਪਰ ਭਾਵਨਾ ਦਾ ਪੈਦਾ ਹੋ ਜਾਣਾ ਇਹ ਮੇਰੀ ਮਿਹਨਤ ਨਹੀਂ, ਇਹ ਪਰਮਾਤਮਾ ਦੀ ਰਹਿਮਤ ਹੈ। ਇਹ ਮੇਰਾ ਉੱਦਮ ਨਹੀਂ, ਇਹ ਉਸਦੀ ਬਖਸ਼ਿਸ਼ ਹੈ। ਇਹ ਮੇਰਾ ਪ੍ਰਯਾਸ ਨਹੀਂ, ਇਹ ਉਸਦਾ ਪ੍ਰਸਾਦ ਹੈ। ਇਹ ਤੋ ਪ੍ਰਸਾਦ, ਇਹ ਗੁਰਪ੍ਰਸਾਦ, ਇਹ ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਇਹ ਤਾਂ ਹਰ ਬੰਦਾ ਭਗਤ ਬਣ ਜਾਂਦਾ, ਹਰ ਬੰਦਾ ਭਗਤ ਨਹੀਂ ਹੈ, ਹਰ ਬੰਦਾ ਸਰੋਤਾ ਹੈ। ਕੋਈ ਕੀਰਤਨ ਸੁਣ ਰਿਹਾ, ਕੋਈ ਕਥਾ ਸੁਣ ਰਿਹਾ, ਅਵਲ ਤੇ ਸਰੋਤੇ ਵੀ ਨਹੀਂ ਨੇ। ਪਾਠ ਕਰਨਾ ਘਰ ਕਰੋ, ਬੈਠੇ ਨੇ ਦਰਬਾਰ ਸਾਹਿਬ ਗੁਟਕਾ ਲੈ ਕੇ, ਭਈ ਹੱਦ ਹੋ ਗਈ, ਪਾਠ ਕਰਨ ਲਈ ਆਇਓ ਕਿ ਗੁਰਬਾਣੀ ਸੁਣਨ ਲਈ ਆਇਓ, ਕੀਰਤਨ ਸੁਣਨ ਲਈ ਆਇਓ? ਅੱਖਾਂ ਨਾਲ ਸੰਗਤ ਦੇ ਗੁਰੂ ਦੇ ਦਰਸ਼ਨ ਕਰੋ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਅਤੇ ਕੰਨਾਂ ਨਾਲ ਸੁਣੋ ਜੋ ਕੀਰਤਨ ਹੋ ਰਿਹਾ। ਕੀਰਤਨ ਹੋ ਰਿਹਾ, ਤੁਹਾਡੇ ਕੰਨਾਂ ਨਾਲ ਟਕਰਾ ਰਹੇ, ਕੀ ਖਾਕ ਪਾਠ ਕਰੋਗੇ, ਕੀ ਪਾਠ ਕਰੋਗੇ, ਕਿਸ ਤਰ੍ਹਾਂ ਕਰੋਗੇ? ਦੋ ਧਾਰਾਵਾਂ ਟਕਰਾ ਰਹੀਆਂ ਨੇ, ਪਰ ਇਤਨੀ ਵੀ ਸਮਝ ਕੋਈ ਨਹੀਂ, ਕਿਤੇ ਸਰੋਤੇ ਵੀ ਨਹੀਂ ਨੇ। ਅਜੇ ਸੁਣਨਾ, ਫਿਰ ਦੂਜੀ ਸਟੇਜ ਮੰਨਣਾ, ਅਤੇ ਤੀਜੀ ਸਟੇਜ ਜੋ ਪਰਮਾਤਮਾ ਤੋਂ ਪ੍ਰਾਪਤ ਹੁੰਦੀ ਹੈ, ਭਾਵਨਾ ਦਾ ਪੈਦਾ ਹੋ ਜਾਣਾ, ਭਗਤ ਬਣ ਜਾਣਾ। ਹਨੂਜ ਦਿੱਲੀ ਦੂਰ ਰਸਤੇ, ਇਹ ਤਾਂ ਬਹੁਤ ਦੂਰ ਦੀ ਗੱਲ, ਇੱਥੇ ਸਰੋਤੇ ਵੀ ਨਹੀਂ ਨੇ, ਇੱਥੇ ਸਰੋਤੇ ਵੀ ਨਹੀਂ ਨੇ। ਤਰਸ ਆ ਜਾਂਦਾ ਹੁੰਦਾ ਮੈਨੂੰ ਉਹਨਾਂ 'ਤੇ ਜੋ ਆਏ ਤੇ ਸੰਗਤ ਵਿੱਚ ਨੇ ਤੇ ਗੁਟਕਾ ਲੈ ਕੇ ਬੈਠਣ। ਚੰਗੀ ਗੱਲ ਹੈ, ਘਰ ਵਿੱਚ ਲੈ ਕੇ ਬੈਠੋ, ਇੱਥੇ ਸੁਣੋ। ਗੁਟਕਾ ਤਾਂ ਘਰ ਦੇ 'ਚ ਵੀ ਲੈ ਸਕਦੇ ਸੀ, ਘਰ ਦੇ 'ਚ ਪੜ ਲੈਂਦੇ, ਕਿਤੇ ਤਾਂ ਸੁਣਨ ਲਈ ਆਇਆ। ਪਰ ਸਰੋਤਾ ਹੋਣਾ ਕੋਈ ਸੌਖੀ ਖੇਡ ਨਾ ਸਮਝਣੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਥੋੜ੍ਹੇ ਦਿਨ ਹੋਏ ਮੈਨੂੰ, ਕੈਲੀਫੋਰਨੀਆ ਵਿੱਚ ਇੱਕ ਸੱਜਣ ਨੇ ਕਿਹਾ, ਗਿਆਨੀ ਜੀ ਤੁਹਾਡੀਆਂ ਗੱਲਾਂ ਸੁਣਦਿਆਂ ਦਿਮਾਗ ਬੋਝਲ ਹੋ ਜਾਂਦਾ, ਭਾਰਾ ਹੋ ਜਾਂਦਾ, ਕੋਈ ਹਾਸ ਰਸ ਵੀ ਸੁਣਾ ਦਿੱਤਾ ਕਰੋ। ਅਤੇ ਮੈਂ ਕਿਹਾ, ਤੁਸੀਂ ਮੈਨੂੰ ਮਸਖਰਾ ਸਮਝਿਆ? ਤੁਸੀਂ ਥੀਏਟਰ ਵਿੱਚ ਆਏ ਹੋ, ਕਿਸੇ ਸਿਨੇਮਾ ਹਾਲ ਵਿੱਚ ਆਏ ਹੋ, ਜਾਂ ਗੁਰਦੁਆਰੇ ਵਿੱਚ ਆਏ ਹੋ? ਸਰੋਤਾ ਹੋਣਾ ਵੀ ਔਖਾ ਹੈ, ਗੁਰਬਾਣੀ ਨੂੰ ਸੁਣਨਾ ਵੀ ਔਖਾ, ਕਠਿਨ ਔਖਾ ਹੈ। ਅਗਰ 10-20 ਹਜ਼ਾਰ ਮਨੁੱਖ ਬੈਠੇ ਹਨ, ਕਿਤੇ 10-20 ਹਜ਼ਾਰ ਸਰੋਤੇ ਨਾ ਸਮਝ ਲੈਣਾ, ਉਂਗਲੀਆਂ 'ਤੇ ਗਿਣੇ ਜਾਣ ਵਾਲੇ ਸਰੋਤੇ ਆਉਣਗੇ। ਅਤੇ ਉਹਨਾਂ ਸਰੋਤਿਆਂ ਵਿੱਚ ਵੀ ਕੋਈ ਵਿਰਲੇ ਅਕਲਮੰਦ ਹੋਣਗੇ, ਸੁਣੇ ਨੂੰ ਮਨ ਦਾ ਭਾਗ ਬਣਾ ਲੈਣ, ਮਨ ਦਾ ਹਿੱਸਾ ਬਣਾ ਲੈਣ। ਨਹੀਂ ਤਾਂ ਭੋਜਨ ਦੀ ਥਾਲੀ ਬਾਹਰ ਹੀ ਰਹਿ ਜਾਂਦੀ ਹੈ, ਮੂੰਹ 'ਚ ਨਹੀਂ ਪਾਉਂਦੇ। ਜੇ ਮੂੰਹ 'ਚ ਪਾਉਂਦੇ ਤਾਂ ਕੰਠ ਤੋਂ ਥੱਲੇ ਨਹੀਂ ਕਰਦੇ, ਸਰੀਰ ਦਾ ਹਿੱਸਾ ਕਿੱਥੋਂ ਬਣੇਗਾ? ਜੋ ਅਸੀਂ ਪੜ੍ਹਦੇ ਹਾਂ, ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਵੇਖਦੇ ਹਾਂ, ਜਿਸ ਨੂੰ ਸਾਡਾ ਮਨ ਮੰਨ ਜਾਂਦਾ, ਮਨ ਦਾ ਹਿੱਸਾ ਬਣ ਜਾਂਦਾ, ਭਰੋਸਾ ਬਣ ਜਾਂਦਾ। ਸੁਣ ਕੇ ਹੀ ਭਰੋਸਾ ਬਣਿਆ ਨਾ, ਗੁਸਤਾਖੀ ਮਾਫ ਸੁਣ ਕੇ ਟੁੱਟ ਵੀ ਜਾਏਗਾ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ ਮੈਂ ਦੇਖਿਆ। ਸੁਣ ਕੇ ਹੀ ਭਰੋਸਾ ਬਣਿਆ, ਇਹ ਭਰੋਸਾ ਟੁੱਟਦਿਆਂ ਦੇਰ ਨਹੀਂ ਲੱਗੇਗੀ, ਇਹ ਵਿਸ਼ਵਾਸ ਟੁੱਟਦਿਆਂ ਦੇਰ ਨਹੀਂ ਲੱਗੇਗੀ, ਚੰਗਿਆਂ ਚੰਗਿਆਂ ਦੇ ਟੁੱਟ ਜਾਂਦੇ। ਮੈਂ ਉਹ ਦਿਨ ਵੀ ਅਰਜ਼ ਕੀਤੀ ਸੀ, ਮੈਨੂੰ ਇੱਕ ਸੱਜਣ ਨੇ ਕਿਹਾ ਵੀ ਅਖੰਡ ਪਾਠ ਵੀ ਮੈਂ ਰਖਾਇਆ, ਲੰਗਰ ਚਲਾਇਆ ਬੜਾ 3 ਦਿਨ। ਗੁਰਦੁਆਰੇ ਦੇ ਵਿੱਚ ਜਿਤਨੀ ਸਾਜ਼ੋ ਸਮਾਨ ਦੀ ਲੋੜ ਸੀ ਮੈਂ ਇਕੱਲਿਆਂ ਹੀ ਪੂਰੀ ਕੀਤੀ ਹੈ, ਲਿਆਇਆ। ਕਾਲੀਨ ਨਵਾਂ ਚਾਹੀਦਾ ਸੀ, ਲਿਆਇਆ। ਟਾਈਲਾਂ ਲੱਗਣੀਆਂ ਸਨ ਬਾਹਰ, ਸਾਰੀਆਂ ਲਿਆਇਆ। ਕੁਝ ਹੋਰ ਸਾਜ਼ੋ ਸਮਾਨ ਬਣਨਾ ਸੀ, ਮੈਂ ਲਿਆਇਆ। ਖੁੱਲ੍ਹੀ ਮਾਇਆ ਵੀ ਅਰਦਾਸ ਕਰਾਈ ਹੈ, ਪਰ ਅਸੀਂ ਤਾਂ ਮੁਕੱਦਮੇ ਦੇ ਵਿੱਚ ਹਾਰ ਗਏ, ਸਾਡੀ ਤਾਂ ਸ਼ਰਧਾ ਨਹੀਂ ਰਹੀ, ਸਾਡਾ ਭਰੋਸਾ ਨਹੀਂ, ਸਾਡਾ ਭਰੋਸਾ ਟੁੱਟ ਗਿਆ। ਅਸੀਂ ਤਾਂ ਸੋਚਿਆ ਸੀ ਗੁਰੂ ਸਾਨੂੰ ਜਿਤਾਵੇਗਾ, ਗੁਰੂ ਨੇ ਤਾਂ ਹਰਾ ਦਿੱਤਾ ਸਾਨੂੰ। ਇਹਨਾਂ ਭਰੋਸਿਆਂ ਦੇ ਟੁੱਟਦਿਆਂ ਦੇਰ ਨਹੀਂ ਲੱਗਦੀ, ਕਿਤੇ ਬਹੁਤਾ ਮਾਣ ਨਾ ਕਰ ਲੈਣਾ ਸਾਨੂੰ ਗੁਰੂ 'ਤੇ ਭਰੋਸਾ। ਜੇ ਸੁਣ ਕੇ ਭਰੋਸਾ ਹੋਇਆ ਜਾਂ ਕਾਮਨਾ ਕਰਕੇ ਭਰੋਸਾ ਹੋਇਆ, ਟੁੱਟਦਿਆਂ ਦੇਰ ਨਹੀਂ ਲੱਗੇਗੀ। ਭਰੋਸੇ ਵਿੱਚ ਜੀ ਰਿਹਾ ਮਨੁੱਖ ਅਜੇ ਖਤਰੇ ਵਿੱਚ ਹੈ, ਹੈ ਖਤਰੇ 'ਚ। ਜਿਤਨੇ ਚਿਰ ਤੱਕ ਇਹ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਨਹੀਂ ਬਣਦਾ। ਅਤੇ ਭਗਤ ਦੀ ਮਹਿਮਾ ਕਿਤਨੀ ਹੈ, ਵਡਿਆਈ ਕਿਤਨੀ ਹੈ, ਸਮਾਂ ਹੋਣ ਲੱਗਾ। ਪਹਿਲੇ ਅਖਰੀ ਅਰਥ ਇਹਨਾਂ 4 ਪਦਿਆਂ 'ਚ ਸੁਣ ਲਓ। ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਨੇ ਭਗਤ ਸਭ ਤੋਂ ਵੱਡਾ ਹੈ, ਭਗਤ ਮਹਾਨ ਹੈ। ਅਖਰੀ ਅਰਥ ਭਗਤ ਦੇ ਬਣਦੇ ਨੇ ਭਾਵਨਾ ਅੰਕਿਤ ਹੋ ਗਈ, ਜਿੱਥੇ ਭਾਵਨਾ ਟਿਕ ਗਈ ਹੈ। ਅਤੇ ਭਾਵਨਾ ਸ਼ਬਦ ਦੋ ਅਵਸਥਾਵਾਂ ਦੇ ਜੋੜ ਤੋਂ ਬਣਦਾ ਹੈ, ਪ੍ਰੇਮ ਅਤੇ ਭਰੋਸਾ। ਭਰੋਸੇ ਨਾਲ ਪ੍ਰੇਮ ਜੁੜ ਗਿਆ। ਦੇਖੋ ਸਾਨੂੰ ਭਰੋਸਾ ਕਈਆਂ 'ਤੇ ਆਉਂਦਾ, ਕਈਆਂ ਅਸੀਂ ਕਹਿ ਦਿੰਦੇ ਹਾਂ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਦੇ 'ਤੇ ਸਾਨੂੰ ਭਰੋਸਾ ਹੈ। ਪਰ ਉਸ ਨਾਲ ਕੋਈ ਪ੍ਰੇਮ ਦਾ ਸੰਬੰਧ ਨਹੀਂ ਆਉਂਦਾ, ਉਸ ਨਾਲ ਕੋਈ ਪਿਆਰ ਦਾ ਸੰਬੰਧ ਨਹੀਂ ਆਉਂਦਾ। ਇੱਕ ਮਾਸੂਮ ਬੱਚਾ ਹੈ, ਪ੍ਰੇਮ 'ਤੇ ਬੜਾ ਉਸ ਨਾਲ, ਪਰ ਉਹ ਕੁਝ ਜੋ ਕੁਝ ਕਹਿੰਦਾ ਉਹਦੀ ਹਰ ਗੱਲ 'ਤੇ ਅਸੀਂ ਭਰੋਸਾ ਨਹੀਂ ਕਰਦੇ। ਬੱਚਾ ਨਾਦਾਨ ਹੈ ਅਤੇ ਯਕੀਨ ਨਹੀਂ ਕਰਦੇ। ਬੱਚੇ ਨਾਲ ਪ੍ਰੇਮ ਹੈ, ਭਰੋਸਾ ਨਹੀਂ ਹੈ। ਇੱਕ ਮਹਾਨ ਮਨੁੱਖ ਦੇ ਨਾਲ, ਕਾਬਲੇ ਐਤਬਾਰ ਮਨੁੱਖ 'ਤੇ ਸਾਨੂੰ ਭਰੋਸਾ ਤਾਂ ਹੈ, ਪਰ ਉਸ ਨਾਲ ਪ੍ਰੇਮ ਨਹੀਂ ਹੈ, ਕੋਈ ਪ੍ਰੇਮ ਦਾ ਸੰਬੰਧ ਨਹੀਂ ਹੈ। ਭਰੋਸਾ ਪ੍ਰੇਮ ਬਣ ਗਿਆ, ਭਾਵਨਾ ਬਣ ਗਿਆ, ਭਰੋਸੇ ਨਾਲ ਪ੍ਰੇਮ ਜੁੜ ਗਿਆ। ਇਹਨਾਂ ਦੋ ਅਵਸਥਾਵਾਂ ਨੂੰ ਇੱਕ ਸ਼ਬਦ ਵਿੱਚ ਬਿਆਨ ਕਰਦੇ ਨੇ ਭਾਵਨਾ। ਇਹ ਭਾਵਨਾ ਜਿੱਥੇ ਅੰਕਿਤ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਜਿੱਥੇ ਕ੍ਰੋਧ ਅੰਕਿਤ ਹੋ ਗਿਆ ਕ੍ਰੋਧੀ, ਜਿੱਥੇ ਲੋਭ ਅੰਕਿਤ ਹੋ ਗਿਆ ਲੋਭੀ, ਜਿੱਥੇ ਕਾਮ ਅੰਕਿਤ ਹੀ ਹੋ ਗਿਆ ਟਿਕ ਹਰ ਵਕਤ ਵਿਚਾਰਾਂ 'ਚ, ਹਰ ਵਕਤ ਵਿਚਾਰਾਂ 'ਚ ਕਾਮੀ, ਜਿੱਥੇ ਹੰਕਾਰ ਅੰਕਿਤ ਹੋ ਗਿਆ ਹੰਕਾਰੀ, ਜਿੱਥੇ ਭਾਵਨਾ ਅੰਕਿਤ ਹੋ ਗਈ ਹੈ ਟਿਕ ਗਈ ਹੈ ਜਾਂਦੀ ਨਹੀਂ ਭਗਤ। ਐਸਾ ਭਗਤ ਕਿਤਨਾ ਮਹਾਨ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਆਪ ਸਰਵਨ ਕਰੋ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ।
ਜਨਾ ਕੀ ਹਰ ਜੀਉ ਰੱਖੈ ਜੁਗ ਜੁਗ ਰੱਖਦਾ ਆਇਆਰਾ।
ਭਗਤਾਂ ਦੀ ਲੱਜਾ ਉਹ ਪ੍ਰਭੂ ਆਪ ਰੱਖਦਾ, ਭਗਤਾਂ ਦੀ ਸਹਾਇਤਾ ਪ੍ਰਭੂ ਆਪ ਕਰਦਾ। ਐਸਾ ਵੀ ਕਰਦਾ ਕਿ ਉਹਨਾਂ ਦੇ ਖਾਬੋ ਖਿਆਲ 'ਚ ਨਹੀਂ ਆਉਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। انہوں کے خواب و خیال چ بھی نہیں آتا. بھگت کبیر تو کہنے نہ ہم کیا نہ کریں گے نہ کر سکے شریر, میرے شریر اتنی سمرتھا نہیں ہے, میری عقل اتنی سوچنی بھی نہیں ہے, میرے کو بیرونی اتنی طاقت بھی نہیں ہے. یہ جو کچھ ہو گیا پتہ نہیں ہری نے کی کر دیتا ہے, یہ سب اس دی میر اس نے کر چھڑیا ہے, میرے وچ یہ توفیق نہیں سی. نہ ہم کیا نہ کریں گے نہ کر سکے شریر, کیا جانو کچھ ہر کیا پیو کبیر کبیر. لوکی تے کئی جاندے نے تن ہے کبیر تن ہے کبیر, پر میں لوکاں نوں کیویں سمجھایا اے وچ میں کچھ بھی نہیں کیتا کچھ بھی نہیں کیتا, پتہ نہیں ہری نے کی کر چھڑیا ہے. تو بھگتاں دی لجا ہر یگ وچ ہر سمے وہ پریپورن پرماتما رکھتا ہے. ہاں جی,
سو بھگت جو گرمکھ ہوئے ہوں میں شبد جلایا رام.
بھگت کس نو کہندے نے؟ جو گرمکھ ہے, جو گرو نو مکھ رکھ کے اپنا جیون جو ہے بتیت کرتا ہے, تو گربانی نو من من کے شبد دا جپ کر کر کے جس نے ہنکار نو جلا دیتا ہے اپنے آپ نو مٹا دیتا ہے اس نو بھگت کہندے نے. ہاں جی,
ہوں میں شبد جلایا میرے ہر پایا جس دی سچی بانی.
جس گرو دی سچی بانی ہے جس وچ سچ ہے, اس شبد دا جب کر کے اس شبد نو من کے شبد دی سادنا کر کے اس نے ہنکار نو جلا دیتا ہے, ہوں میں نو جلا دیتا ہے, اس طرح اپنے اندروں بھاونا پیدا کی تھی.
سچی بھگت کرائے دن راتی گرمکھ آنکھ وکھانی.
سچ نال جڑ کے سچی بھگت دن رات کردا ہے, کیڑی بھگتی کردا ہے؟ جو گرو نے جو ہے دسی ہے بھاو شبد دوارا جپ کردا ہے شبد نو مند. ہاں جی,
بھگتاں کی چال سچی ات نرمل نام سچا من پایا.
چال تو مراد ہے کرنی, کرنی دو طرح دی ہوندی ہے. بھگت دے اندر دیا ہر وقت چل دی ہے, کرت دے چ ادوں پرگٹ ہوندی ہے جتھے لوڑ پے جائے. بڑے دھیان نال سننا, چور دے اندر چوری ہر وقت چل دی ہے, بھگت دے اندر دانی برتی ہر وقت چل دی ہے, ہر وقت چل دی ہے. کرت دے چ ادوں پرگٹ ہوندی ہے جتھے لوڑ پے جائے, بے ایمان دے اندر بے ایمانی ہر وقت چل دی ہے, ہر وقت چل دی ہے. کرت دے چ ادوں پرگٹ ہوندی ہے جتھے اس نوں موقع مل جائے, جتھے اس نوں موقع مل جائے. بھگت دے اندر سدا چار ہر وقت چلتا ہے, ہر وقت چلتا ہے. یہ نہیں کہ کسی وقت چلتا ہے کہ کسی وقت بھگت بھی دوراچاری آتا ہے, نہیں. بھگت دے اندر سدا چار ہر وقت چلتا ہے, ہر وقت چلتا ہے. کرت دے چ ادوں پرگٹ ہوتا ہے جتھے لوڑ پی جائے, دوراچاری دے اندر دوراچار ہر وقت چلتا ہے, ہر وقت چلتا ہے. کرت دے چ ادوں پرگٹ ہوتا ہے جتھے اس نوں موقع مل جائے. اگر کوئی بے ایمان نہیں بنیا, بے ایمان ہون دا موقع نہیں بنیا, کوئی دوراچاری نہیں ہے, دوراچاری ہون دا موقع نہیں ملیا, کوئی چور نہیں ہے, چوری دا موقع نہیں بنیا, کدھرے بھگت نے بھی دیا نہیں پرگٹ کیتی, تو اس دا اے مطلب نہیں بھگت کٹھور ہو گیا ہے. نہیں, بھگت دے اندر دیا ہر وقت چل دی ہے, ہر وقت چل دی ہے. کرت دے چ ادوں پرگٹ ہو جاندی ہے کدوں جتھے لوڑ پے جائے. بھگت دے اندر سدا چار ہر وقت چلتا ہے, ہر وقت چلتا ہے. کرت دے چ ادوں پرگٹ ہوندا ہے کدوں جتھے لوڑ پے جائے. اس واسطے بھگتاں دی چال نرالی ہے, انہاں دی کرت وچ انہاں دی چال وچ دیا ہوندی ہے, پروپکار ہوندا ہے, سدا چار ہوندا ہے, دین دی بھاونا ہوندی ہے. اس طریقے دے نال انہاں دی چال جگت نال میل جو ہے نہیں کھاندی, بڑی نرمل انہاں دی چال ہوندی ہے بھاو, بڑی نرمل انہاں دی جو ہے کریا ہوندی ہے, انہاں دے اندر سچ دا واسا ہوندا ہے. ہاں جی,
مانس بھگت سوہے نال سچ
ਜਿਨ੍ਹਾਂ ਨੇ ਇਸ ਤਰ੍ਹਾਂ ਸੱਚ ਦੀ ਸਾਧਨਾ ਕੀਤੀ ਹੈ, ਸੱਚ ਵਿੱਚ ਆਪਣੇ ਮਨ ਨੂੰ ਜੋੜਿਆ ਔਰ ਮਨ ਨੂੰ ਸੱਚ ਦਾ ਰੂਪ ਬਣਾਇਆ, ਉਹ ਪਰਮਾਤਮਾ ਦੇ ਦਰ ਦੇ ਸਦੀਵੀ ਸ਼ੋਭਾ ਪਾਉਂਦੇ ਨੇ, ਹਰ ਵਕਤ ਸ਼ੋਭਾ ਪਾਉਂਦੇ ਨੇ। ਹਾਂਜੀ, ਪਰਮਾਤਮਾ ਦਾ ਨਾਮ ਜਪ ਜਪ ਕੇ ਜੋ ਭਗਤ ਬਣੇ ਨੇ, ਬਸ ਭਗਤੀ ਇਹਨਾਂ ਦੀ ਜ਼ਾਤ ਹੈ, ਭਗਤੀ ਇਹਨਾਂ ਦੀ ਪਤ ਹੈ, ਭਗਤੀ ਇਹਨਾਂ ਦਾ ਜੀਵਨ ਹੈ, ਇਹਨਾਂ ਦੀ ਜ਼ਾਤ ਪਾਤ ਹੋਰ ਕੁਛ ਨਹੀਂ ਆਉਂਦੀ। ਇਹ ਮੈਂ ਅਰਜ਼ ਕਰਦੇ ਹਾਂ, ਜੈਸੇ ਦਰਿਆਵਾਂ ਦੇ ਆਪਣੇ ਆਪਣੇ ਨਾਮ ਨੇ, ਆਪਣੇ ਆਪਣੇ ਇਲਾਕੇ ਵੀ ਨੇ। ਦਜਲਾ ਫਿਰਾਕ ਇਰਾਕ ਦੇ ਚ ਵਗਦਾ ਹੈ, ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਥੇਮ ਦਰਿਆ ਇੰਗਲੈਂਡ ਦੇ ਚ ਵਗਦਾ, ਗੰਗਾ ਜਮੁਨਾ ਨਰਮਦਾ ਹਿੰਦੁਸਤਾਨ ਭਾਰਤ ਦੇ ਚ ਵਗਦੀਆਂ ਪਈਆਂ ਨੇ। ਦਰਿਆ ਸਿੰਧ ਬਹੁਤ ਵੱਡਾ ਦਰਿਆ, ਕੱਲ ਤੱਕ ਤੇ ਭਾਰਤ ਦੇ ਸੀ, ਅੱਜ ਪਾਕਿਸਤਾਨ ਦੇ ਚ ਵਗਦਾ ਪਿਆ। ਦਰਿਆਵਾਂ ਦੇ ਆਪਣੇ ਇਲਾਕੇ ਨੇ, ਆਪਣੇ ਨਾਮ ਵੀ ਨੇ, ਪਰ ਜਦ ਸਾਗਰ ਦੇ ਚ ਲੀਨ ਆਉਂਦੇ ਨੇ, ਇਲਾਕਾ ਵੀ ਖੋ ਗਿਆ, ਨਾਮ ਵੀ ਖੋ ਗਿਆ। ਤੁਸੀਂ ਸਮੁੰਦਰ ਦੇ ਚੋਂ ਗੰਗਾ ਨੂੰ ਲੱਭ ਸਕਦੇ ਹੋ, ਤੁਹਾਨੂੰ ਸਾਗਰ ਵਿੱਚੋਂ ਜਮੁਨਾ ਲੱਭੇਗੀ, ਸਿੰਧ ਲੱਭੇਗਾ, ਜਾਂ ਦਜਲਾ ਫਰਾਤ ਲੱਭੇਗਾ, ਨੀਲ ਨਦੀ ਲੱਭੇਗੀ। ਸਾਗਰ ਦੇ ਉੱਤੇ ਸਾਗਰ ਹੀ ਹੈ, ਨਾ ਗੰਗਾ, ਨਾ ਜਮੁਨਾ, ਨਾ ਨਰਮਦਾ, ਨਾ ਸਿੰਧ, ਨਾ ਫਰਾਤ, ਨਾ ਦਜਲਾ। ਜਿਹੜਾ ਮਨੁੱਖ ਪਰਮਾਤਮਾ ਦੇ ਚਲੀਨ ਹੋ ਜਾਂਦਾ ਹੈ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਮਜ਼ਹਬ ਵੀ ਨਹੀਂ। ਚਲੋ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਵਾਕ ਕਹਿ ਕੇ ਇਸ ਨੂੰ ਸਹਾਰਾ ਬਣਾ ਕੇ ਬਿਆਨ ਕਰਦੇ ਹਾਂ, ਕਿਉਂਕਿ ਕਈ ਕੱਟੜਵਾਦੀ ਵੀ ਹੋ ਸਕਦੇ ਨੇ, ਮਿਲਦੇ ਨੇ। ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਮਾਨ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ। ਜੈਸੇ ਕੋਈ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ, ਨਾ ਜੈਨੀ ਰਹਿ ਜਾਂਦਾ, ਨਾ ਬੋਧੀ ਰਹਿ ਜਾਂਦਾ, ਨਾ ਹਿੰਦੂ ਰਹਿ ਜਾਂਦਾ, ਨਾ ਸਿੱਖ ਰਹਿ ਜਾਂਦਾ, ਨਾ ਮੁਸਲਮਾਨ ਰਹਿ ਜਾਂਦਾ, ਨਾ ਈਸਾਈ ਰਹਿ ਜਾਂਦਾ। ਉਹ ਸਿਰਫ ਬਸ ਪਰਮਾਤਮਾ ਦਾ ਰੂਪ ਹੁੰਦਾ, ਕਿਉਂਕਿ ਪਰਮਾਤਮਾ ਹਿੰਦੂ ਨਹੀਂ ਹੈ। ਅਤੇ ਪਰਮਾਤਮਾ ਵਿੱਚ ਜੋ ਲੀਨ ਹੋਗਾ, ਉਹ ਕਿਸ ਤਰ੍ਹਾਂ ਹਿੰਦੂ ਰਹੇਗਾ? ਕਹਿੰਦੇ ਤਾਂ ਮੈਂ ਸੰਕੋਚ ਨਾਲ ਪਏ, ਵਰਨਾ ਹੋਰ ਵੀ ਕਾਫੀ ਸ਼ਬਦ ਨੇ। ਨਮਸਤੰ ਅਮਜਬੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ। ਸਾਗਰ ਤੇ ਸਾਗਰ ਹੀ ਹੈ, ਸਾਗਰ ਨਾਲ ਇਲਾਕਾ ਨਹੀਂ ਜੋੜ ਸਕਦੇ। ਸਾਗਰ ਸਿਰਫ ਸਾਗਰ ਹੈ, ਨਦੀਆਂ ਦੇ ਹਜ਼ਾਰਾਂ ਨਾਮ ਨੇ, ਲੀਨ ਹੋ ਜਾਂਦੀਆਂ ਨੇ। ਸਾਗਰ ਵਿੱਚ ਸਾਗਰ ਲੱਭਦਾ, ਨਾ ਗੰਗਾ, ਨਾ ਜਮੁਨਾ, ਨਾ ਨਰਮਦਾ, ਨਾ ਸਤਲਜ ਤੇ ਬਿਆਸ, ਨਾ ਸਿੰਧ, ਨਾ ਦਜਲਾ, ਨਾ ਫਰਾਤ। ਜਦ ਵੀ ਕੋਈ ਪਰਮਾਤਮਾ ਚਲੀਨ ਹੋ ਜਾਂਦਾ, ਚਾਹੇ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈ, ਬਸ ਪਰਮਾਤਮਾ ਹੀ ਰਹਿ ਜਾਂਦਾ ਹੈ। ਸਮਸਤ ਵਰੇਜ ਦੀ ਜਿਹੜੀ ਪੁੱਠੀ ਖਲ ਲਾਈ ਗਈ ਸੀ ਮੁਲਤਾਨ ਦੇ ਨਵਾਬ ਦੇ ਹੁਕਮ ਨਾਲ, ਹੈਗਾ ਤੇ ਮੁਸਲਮਾਨ ਸੀ, ਰਮਜ਼ਾਨ ਦਾ ਮਹੀਨਾ ਸੀ ਜਿਹੜਾ ਹੁਣ ਨੇੜੇ ਆ ਰਿਹਾ, ਉਹ ਰੋਜ਼ੇ ਨਹੀਂ ਰੱਖਦਾ ਸੀ। ਰਮਜ਼ਾਨ ਦੇ ਮਹੀਨੇ 'ਚ ਦੁਪਹਿਰ ਦੇ ਵਕਤ ਨਾਨ ਖਾ ਰਿਹਾ ਸੀ, ਰੋਟੀ ਖਾ ਰਿਹਾ ਸੀ। ਪਤਾ ਹੈ, ਨਵਾਬ ਕੋਲ ਜਦ ਪੇਸ਼ ਕੀਤਾ ਗਿਆ ਔਰ ਨਵਾਬ ਨੇ ਹੁਕਮ ਕੀਤਾ, ਰਮਜ਼ਾਨ ਦਾ ਮਹੀਨਾ ਹੋਵੇ, ਖੁਦਾ ਦਾ ਪਵਿੱਤਰ ਮਹੀਨਾ, ਅਤੇ ਤੂੰ ਰੋਟੀ ਖਾ ਰਿਹਾ, ਕਿਉਂ? ਖੁਦਾ ਦੇ ਨਿਯਮ ਦੀ ਉਲੰਘਣਾ ਕਰ ਰਿਹਾ। ਪਤਾ, ਸ਼ਮਸ ਤਬਰੇਜ਼ ਨੇ ਕੀ ਆਖਿਆ, ਮੈਂ ਕਤਈ ਨਿਯਮ ਦੀ ਉਲੰਘਣਾ ਨਹੀਂ ਕੀਤੀ, ਖੁਦਾ ਨੇ ਮੈਨੂੰ ਭੁੱਖ ਲਵਾਈ, ਪਹਿਲੇ ਖੁਦਾ ਨੂੰ ਕਹੋ ਮੈਨੂੰ ਭੁੱਖ ਕਿਉਂ ਲਵਾਈ, ਕਿਉਂ ਪੈਦਾ ਕੀਤਾ? ਮੈਂ ਤਾਂ ਖੁਦਾ ਦਾ ਹੀ ਕਸੂਰ ਮੰਨਦਾ, ਕਮ ਸੇ ਕਮ ਰਮਜ਼ਾਨ ਦੇ ਮਹੀਨੇ ਤਾਂ ਮੈਨੂੰ ਭੁੱਖ ਨਹੀਂ ਲੱਗਣੀ ਚਾਹੀਦੀ। ਅਗਰ ਵਾਕਈ ਮੈਂ ਰੋਟੀ ਖਾ ਕੇ ਦੋਸ਼ ਕੀਤਾ ਹੈ, ਗੁਨਾਹ ਕੀਤਾ ਹੈ, ਤਾਂ ਖੁਦਾ ਦੀ ਪ੍ਰੇਰਨਾ ਨਾਲ ਹੀ ਕੀਤਾ, ਇਸ ਵਾਸਤੇ ਵੱਡਾ ਗੁਨਾਹਗਾਰ ਉਹ ਹੈ, ਮੈਂ ਨਹੀਂ। ਫਤਵਾ ਆਇਦ ਕਰ ਦਿੱਤਾ, ਬਈ ਇੱਕ ਤਾਂ ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾਧੀ, ਦੂਜਾ ਖੁਦਾ ਨੂੰ ਗੁਨਾਹਗਾਰ ਕਹਿੰਦਾ। ਉਸਨੇ ਇਸ ਢੰਗ ਨਾਲ ਰੱਖਿਆ, ਜੇ ਰਮਜ਼ਾਨ ਦੇ ਮਹੀਨੇ 'ਚ ਰੋਟੀ ਖਾਣਾ ਗੁਨਾਹ ਹੈ, ਤੇ ਰਮਜ਼ਾਨ ਦੇ ਮਹੀਨੇ 'ਚ ਭੁੱਖ ਦਾ ਪੈਦਾ ਹੋਣਾ ਵੀ ਗੁਨਾਹ ਹੈ। ਇਹ ਰੱਬ ਨੇ ਕਿਉਂ ਪੈਦਾ ਕੀਤੀ? ਪੁੱਛੋ ਖੁਦਾ ਨੂੰ, ਮੈਨੂੰ ਕਿਉਂ ਭੁੱਖ ਲਗਵਾਈ? ਮੈਂ ਤਾਂ ਨਹੀਂ ਚਾਹੁੰਦਾ ਮੈਨੂੰ ਭੁੱਖ ਲੱਗੇ, ਪਰ ਲੱਗੀ ਹੈ। ਖੁਦਾ ਚਾਹੁੰਦਾ, ਅਤੇ ਜਦ ਖੁਦਾ ਚਾਹੁੰਦਾ ਤਾਂ ਮੈਂ ਤਾਂ ਖੁਦਾ ਦਾ ਹੀ ਹੁਕਮ ਮੰਨਿਆ ਰੋਟੀ ਖਾਧੀ, ਮੈਂ ਤਾਂ ਖੁਦਾ ਦਾ ਹੁਕਮ ਮੰਨਿਆ, ਮੈਂ ਕੋਈ ਖੁਦਾ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਇਸ ਤਰ੍ਹਾਂ ਦੇ ਦੋ ਚਾਰ ਇਲਜ਼ਾਮ ਉਸ 'ਤੇ ਆਇਦ ਕੀਤੇ ਗਏ, ਉਹਨੂੰ ਸਜ਼ਾਏ ਮੌਤ ਦਿੱਤੀ ਗਈ। ਇਸ ਦੇ ਬੋਲਾਂ ਤੋਂ ਵੀ ਇਤਰਾਜ਼ ਸੀ ਮੁਲਤਾਨ ਦੇ ਨਵਾਬ ਨੂੰ। ਪਤਾ ਕੀ ਕਹਿੰਦਾ? ਹਰ ਰਗੇ ਮਨ ਤਾਰੇ ਗਸ਼ਤਾ, ਹਾਜਤੇ ਜ਼ੁਨਾਰੇ ਨੇਸਤ, ਕਾਫਿਰੇ ਇਸ਼ਕਮ ਮੁਸਲਮਾਨ ਨਹੀਂ ਮਾਰਾ ਦਰਕਾਰੇ ਨੇਸਤ। ਕਹਿੰਦਾ ਅੰਦਰ ਜਿਹੜੇ ਸਵਾਸ ਪਏ ਚੱਲਦੇ ਨੇ, ਇਹ ਮੈਂ ਚੱਲਦਾ ਫਿਰਦਾ ਜਨੇਊ ਪਹਿਨਿਆ, ਇਹ ਬ੍ਰਾਹਮਣ ਮੈਨੂੰ ਜਨੇਊ ਦੀ ਲੋੜ ਨਹੀਂ। ਹਰ ਰਗੇ ਮਨ ਤਾਰੇ ਗਸ਼ਤਾ, ਹਾਜਤੇ ਜ਼ੁਨਾਰੇ ਨੇਸਤ, ਕਾਫਰੇ ਇਸ਼ਕਮ ਮੁਸਲਮਾਨ ਨਹੀਂ ਮਾਰਾ ਦਰਕਾਰੇ ਨੇ। ਅਤੇ ਮੈਂ ਪ੍ਰੇਮ ਦਾ ਕੁੱਠਿਆ ਹੋਇਆ, ਰੱਬ 'ਤੇ ਭਰੋਸਾ ਰੱਖਦਾ, ਉਹਦੇ ਨਾਲ ਪਿਆਰ ਕਰਦਾ, ਮੈਨੂੰ ਸੁੰਨਤ ਦੀ ਲੋੜ ਨਹੀਂ, ਮੈਨੂੰ ਇਸ ਮੁਸਲਮਾਨੀ ਦੀ ਲੋੜ ਨਹੀਂ। ਹੁਣ ਕੋਈ ਮੁਸਲਮਾਨ ਹੋ ਕੇ ਆਖੇ ਮੈਨੂੰ ਸੁੰਨਤ ਦੀ ਲੋੜ ਨਹੀਂ, ਚਲੋ ਜਨੇਊ ਦੀ ਲੋੜ ਨਹੀਂ, ਇਹ ਤਾਂ ਨਵਾਬ ਬਰਦਾਸ਼ਤ ਕਰ ਸਕਦਾ ਸੀ ਕਿਉਂਕਿ ਮੁਸਲਮਾਨ ਸੀ। ਪਰ ਮੁਸਲਮਾਨ ਹੋ ਕੇ ਕੋਈ ਫਕੀਰ ਇਹ ਆਖੇ ਮੈਨੂੰ ਸੁੰਨਤ ਦੀ ਵੀ ਲੋੜ ਨਹੀਂ, ਕਾਜ਼ੀਆਂ ਨੇ ਫਿਤਵਾ ਲਾ ਦਿੱਤਾ, ਕਾਫਰ ਹੈ। ਹੁਣ ਉਹਨਾਂ ਕਾਜ਼ੀਆਂ ਨੂੰ ਕੌਣ ਦੱਸੇ ਕੋਈ ਤਾਂ ਇਹ ਵਿਚਾਰਾ ਜਿਹੜਾ ਮੁਸਲਮਾਨ ਹੈ, ਪੱਕਾ ਮੁਸਲਮਾਨ ਹੈ, ਇਹਨੂੰ ਕਾਫਰ ਆਖੀ ਜਾਂਦੇ ਹੋ? ਇਹੀ ਤਾਂ ਮੁਸਲਮਾਨ ਹੈ, ਹੋਰ ਕਿਸ ਨੂੰ ਮੁਸਲਮਾਨ ਕਹਿੰਦੇ ਨੇ? ਮੁਸਲਮਾਨ ਮੋਮਦਿਲ ਹੋਵੇ, ਇਹੀ ਤਾਂ ਮੁਸਲਮਾਨ ਹੈ। ਪਰ ਕਾਫਰ ਜਾਣ ਕੇ ਉਹਦੀ ਪੁੱਠੀ ਖਲ ਲਾ ਕੇ ਉਹਨੂੰ ਤੜਪਾ ਤੜਪਾ ਕੇ ਮਾਰੇ ਹੈ। ਪਰਮਾਤਮਾ ਦੇ ਜੋ ਲੀਨ ਹੋ ਜਾਂਦਾ ਉਹਦੀ ਕੋਈ ਜਾਤ ਪਾਤ ਨਹੀਂ ਆਉਂਦੀ, ਕੋਈ ਮਜ਼ਹਬ ਨਹੀਂ ਆਉਂਦਾ। ਮਜ਼ਹਬ ਦਾ ਝਗੜਾ ਉਹ ਹੀ ਕਰਦਾ ਹੈ ਜਿਹੜੀ ਨਦੀ ਅਜੇ ਰਸਤੇ ਦੇ 'ਚ ਹੈ, ਸਾਗਰ ਤੱਕ ਨਹੀਂ ਪਹੁੰਚੀ, ਨਹੀਂ ਪਹੁੰਚੀ, ਅਜੇ ਰਸਤੇ 'ਚ। ਅਜੇ ਗੰਗਾ ਦਾਵਾ ਕਰ ਸਕਦੀ ਮੈਂ ਗੰਗਾ, ਅਜੇ ਨਰਮਦਾ ਦਾਵਾ ਕਰ ਸਕਦੀ ਮੈਂ ਨਰਮਦਾ, ਅਜੇ ਦਰਿਆਏ ਥੇਮ ਦਾਵਾ ਕਰ ਸਕਦਾ ਮੈਂ ਥੇਮ, ਅਜੇ ਦਜਲਾ ਅਤੇ ਫਰਾਤ ਦਾਵਾ ਕਰ ਸਕਦਾ ਮੈਂ ਦਜਲਾ, ਮੈਂ ਫਰਾਤ ਹਾਂ। ਸਾਗਰ ਵਿੱਚ ਪਹੁੰਚ ਕੇ ਨਾ ਫਰਾਤ ਨਾ ਦਜਲਾ, ਨਾ ਨੀਲ ਨਾ ਗੰਗਾ ਨਾ ਜਮਨਾ, ਨਾ ਬ੍ਰਹਮਪੁੱਤਰ ਨਾ ਸਿੰਧ, ਸਾਰਿਆਂ ਦੇ ਦਾਅਵੇ ਮਿਟ ਜਾਂਦੇ ਨੇ, ਸਾਰਿਆਂ ਦੇ ਨਾਮ ਮਿਟ ਜਾਂਦੇ ਨੇ, ਪਰਮਾਤਮਾ ਵਿੱਚ ਲੀਨ ਹੋ ਕੇ ਸਾਰਿਆਂ ਦੇ ਮਜ਼ਹਬ ਮਿਟ ਜਾਂਦੇ ਨੇ, ਸਾਰਿਆਂ ਦੀ ਜ਼ਾਤ ਪਾਤ ਮਿਟ ਜਾਂਦੀ, ਬਸ ਪਰਮਾਤਮਾ ਹੀ ਹੋ ਜਾਂਦੇ ਨੇ। ਪਰਮਾਤਮਾ ਤੋਂ ਵੱਡਾ ਨਹੀਂ ਹੈ ਮਜ਼ਹਬ, ਪਰਮਾਤਮਾ ਤੋਂ ਵੱਡੀ ਨਹੀਂ ਹੈ ਜ਼ਾਤ, ਉਹ ਤਾਂ ਪਰਮਾਤਮਾ ਦਾ ਰੂਪ ਹੋ ਜਾਂਦਾ, ਤਾਂ ਸਾਗਰ ਹੋ ਗਏ। ਜ਼ਾਤ ਪਾਤ ਨਦੀਆਂ ਦੀ ਹੋਵੇਗੀ, ਨਾਲਿਆਂ ਦੀ ਹੋਵੇਗੀ, ਵਾੜਿਆਂ ਦੀ ਹੋਵੇਗੀ, ਉਹ ਤਾਂ ਸਾਗਰ ਹੋ ਗਏ, ਉਹ ਤਾਂ ਪਰਮਾਤਮਾ ਹੋ ਗਏ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਰੀ ਦੀ ਭਗਤੀ ਭਗਤਾਂ ਦੀ ਜ਼ਾਤ ਹੈ, ਇਹੀ ਉਹਨਾਂ ਦੀ ਪਤ ਹੈ, ਇਸੇ 'ਚ ਹੀ ਉਹ ਜੀਵਦੇ ਨੇ, ਇਹੀ ਉਹਨਾਂ ਦੀ ਮਾਣ ਮਰਿਆਦਾ। ਹਾਂਜੀ, ਹਿਰਦੇ ਵਿੱਚ ਭਗਤੀ ਨੂੰ ਟਿਕਾ ਕੇ ਐਸੀ ਸੂਝ ਸਮਝ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਗੁਣਾਂ ਦੀ ਸਮਝ ਹੈ, ਔਗੁਣਾਂ ਦੀ ਸਮਝ ਹੈ। ਜਿਵੇਂ ਹੰਸ ਦੇ ਬਾਰੇ ਇਹ ਕਥਾ ਹੈ, ਉਹ ਪਾਣੀ ਨੂੰ ਇੱਕ ਪਾਸੇ ਕਰ ਦਿੰਦਾ, ਦੁੱਧ ਨੂੰ ਇੱਕ ਪਾਸੇ ਕਰ ਦਿੰਦਾ, ਇਹ ਭਗਤ ਜਨ ਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਔਗੁਣਾਂ ਨੂੰ ਇੱਕ ਪਾਸੇ ਕਰ ਲੈਂਦੇ ਨੇ, ਅਤੇ ਗੁਣਾਂ ਦੇ ਮੋਤੀਆਂ ਨੂੰ ਚੁਗ ਲੈਂਦੇ ਨੇ। ਇਹ ਭਗਤ ਇਤਨੇ ਸਿਆਣੇ ਹੋ ਜਾਂਦੇ ਨੇ, ਬਾਹਰੋਂ ਭਾਵੇਂ ਭੋਲੇ ਦਿਸਣ ਪਰ ਅੰਦਰੋਂ ਸਿਆਣੇ ਦਿਸਦੇ ਨੇ, ਦੁੱਧ ਪੀ ਲੈਂਦੇ ਨੇ, ਪਾਣੀ ਨੂੰ ਪਰੇ ਸੁੱਟ ਦਿੰਦੇ ਨੇ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਕਬੀਰ ਕਹਿੰਦੇ ਨੇ ਭਗਤਾਂ ਨੂੰ ਕਿਧਰੇ ਮੂਰਖ ਨਾ ਸਮਝ ਲਓ, ਅਸੀਂ ਮੱਖਣ ਖਾਂਦੇ ਹਾਂ, ਦੁਨੀਆਂ 'ਤੇ ਲੱਸੀ ਪੀਂਦੀ ਹੈ। ਸੰਤੋ ਮਾਖਣ ਖਾਇਆ ਛਾਛ ਪੀਏ, ਨਾਮ ਦਾ ਰਸ ਤੇ ਭਗਤ ਜਨ ਮੰਨਦੇ ਨੇ, ਮੱਖਣ ਖਾ ਲੈਂਦੇ ਨੇ, ਅਤੇ ਪਦਾਰਥਾਂ ਦਾ ਰਸ ਦੁਨੀਆਂ ਲੈਂਦੀ ਹੈ, ਲੱਸੀ ਪੀਂਦੀ ਹੈ, ਛਾਛ ਪੀਂਦੀ ਹੈ, ਵਧਾਈ ਜਾਓ ਲੱਸੀ, ਲੱਸੀ ਪੀਂਦੇ ਨੇ, ਅਸੀਂ ਮੱਖਣ ਖਾਂਦੇ ਹਾਂ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਇਹਨਾਂ ਨੂੰ ਗੁਣ ਔਗੁਣਾਂ ਦੀ ਸਮਝ ਆਉਂਦੀ ਹੈ, ਔਗੁਣਾਂ ਨੂੰ ਇੱਕ ਪਾਸੇ ਕਰਕੇ ਮਨ ਨੂੰ ਗੁਣਵਾਨ ਬਣਾ ਕੇ ਇਹ ਭਗਤੀ ਵਿੱਚ ਲੀਨ ਲੈਂਦੇ ਨੇ, ਪ੍ਰਭੂ ਦੀ ਪ੍ਰਸੰਨਤਾ ਦੇ ਪਾਤਰ ਬਣਦੇ ਨੇ। ਹਾਂਜੀ, ਪ੍ਰਭੂ ਦੇ ਭੈ ਦਾ ਸਦਕਾ ਉਹਨਾਂ ਨੂੰ ਭਗਤੀ ਇਤਨੀ ਮਿੱਠੀ ਲੱਗਦੀ ਹੈ, ਇਤਨੀ ਸਮਝ ਲੱਗਦੀ ਹੈ। ਇਸ ਸਮਝ ਦਾ ਸਦਕਾ ਉਹਨਾਂ ਨੂੰ ਗੌਣ ਅਤੇ ਔਗਣਾਂ ਦੀ ਪਹਿਚਾਣ ਆਉਂਦੀ ਹੈ। ਔਗਣ ਕਿਹੜਾ ਹੈ, ਗੁਣ ਕਿਹੜਾ ਹੈ? ਭਗਤ ਕੋਲ ਇਹ ਸਮਝ ਹੈ, ਭਗਤ ਕੋਲ ਇਹ ਸੋਚਣੀ ਹੈ, ਭਗਤ ਕੋਲ ਇਹ ਅਕਲ ਹੈ। ਕਿਉਂਕਿ ਭਗਤ ਪਰਮਾਤਮਾ ਦੇ ਭੈ ਵਿੱਚ ਜੀਂਦਾ ਹੈ, ਪਰਮਾਤਮਾ ਦੇ ਪ੍ਰੇਮ ਵਿੱਚ ਜੀਂਦਾ ਹੈ, ਪਰਮਾਤਮਾ ਦੀ ਸ਼ਰਧਾ ਦੇ ਜੀਂਦਾ ਹੈ, ਪਰਮਾਤਮਾ ਦੇ ਭਰੋਸੇ ਵਿੱਚ ਜੀਂਦਾ। ਹਾਂਜੀ, ਇਸ ਤਰ੍ਹਾਂ ਦੇ ਭਗਤ ਗ੍ਰਸਥੀ ਹੁੰਦੇ ਹੋਇਆਂ ਬੈਰਾਗੀ ਨੇ। ਕਿਉਂ? ਦਿਨ ਰਾਤ ਭਾਵਨਾ ਨਾਲ ਭਰੇ ਹੋਏ ਨੇ, ਭਾਵੇਂ ਕੰਮ ਕਾਰ ਕਰਦੇ ਨੇ, ਸਾਰਾ ਦਿਨ ਇਹ ਭਗਤ ਕੰਮ ਕਾਰ ਕਰਦੇ ਸਨ। ਗੁਰੂ ਨਾਨਕ ਨੇ ਵੀ ਦੱਸਿਆ ਸਾਨੂੰ, ਜਵਾਨੀ ਵਿੱਚ ਮੋਦੀਖਾਨਾ ਚਲਾ ਕੇ, ਬੁਢੇਪੇ ਵਿੱਚ ਕਰਤਾਰਪੁਰ ਵਿੱਚ ਹਲ ਚਲਾ ਕੇ ਮੈਂ ਕਿਰਤ ਨਹੀਂ ਛੱਡੀ, ਕਿਰਤ ਨਹੀਂ ਛੱਡੀ, ਕਿਰਤ ਨਾ ਛੱਡਿਓ। ਕਿਰਤ ਭਗਤੀ ਵਿੱਚ ਕੋਈ ਬਾਧਾ ਨਹੀਂ ਪਾਉਂਦੀ, ਗ੍ਰਸਥੀ ਕੋਈ ਭਗਤੀ ਵਿੱਚ ਬਾਧਾ ਨਹੀਂ ਪਾਉਂਦੀ। ਬਲਕਿ ਜਿਹੜੇ ਛੱਡ ਛੱਡਾ ਕੇ ਚਲੇ ਜਾਂਦੇ ਨੇ, ਬੜੀ ਪੀੜਾ ਵਿੱਚ ਰਹਿੰਦੇ ਨੇ, ਬਹੁਤ ਪੀੜਾ ਵਿੱਚ ਰਹਿੰਦੇ ਨੇ। ਪਿਛਲੇ ਸਾਲ ਮੈਨੂੰ ਓਂਕਾਰੇਸ਼ਵਰ ਵਿੱਚ ਇੱਕ ਸਾਧੂ ਮਿਲਿਆ। ਓਂਕਾਰੇਸ਼ਵਰ ਬਹੁਤ ਵੱਡਾ ਤੀਰਥ ਹੈ, ਸ਼ਾਇਦ ਮੈਂ ਕਈ ਦਫ਼ਾ ਜ਼ਿਕਰ ਵੀ ਕੀਤਾ। ਮੰਦਰ ਹੈ ਬਹੁਤ ਵੱਡਾ, ਇਤਿਹਾਸਕ, 4000 ਸਾਲ ਪੁਰਾਣਾ। ਉਸ ਮੰਦਰ ਦਾ ਨਾਂ ਹੈ ਓਅੰਕਾਰ। 100 ਫੁੱਟ ਦੀ ਦੂਰੀ ਦੇ ਨਾਲ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਂ ਹੈ ਓਅੰਕਾਰ, ਸ਼ਹਿਰ ਦਾ ਨਾਂ ਵੀ ਓਅੰਕਾਰ ਹੈ। ਬਹੁਤ ਪੁਰਾਣਾ ਤੀਰਥ ਹੈ। ਮੁਕਤਸਰ ਮਹਿਰਜ ਕਰਾਂ, ਉਹ ਸਾਧੂ ਦਾ 3 ਦਿਨ ਗੁਰਦੁਆਰੇ ਆਉਂਦਾ ਰਿਹਾ ਹੈ। ਉਹ ਸਾਧੂਆਂ ਦਾ ਤੀਰਥ, ਬਹੁਤ ਸਾਰੇ ਸਾਧੂ ਨੇ, ਤਰ੍ਹਾਂ ਤਰ੍ਹਾਂ ਦੀ ਸਾਧਨਾ ਕਰਦੇ ਨੇ। ਮੈਨੂੰ ਕਹਿਣ ਲੱਗਾ, ਪਰਿਵਾਰ ਤਾਂ ਮੈਂ ਛੱਡ ਦਿੱਤਾ, ਨਿਰੰਕਾਰ ਦੀ ਤਾਂ ਕੋਈ ਗੱਲ ਬਣੀ ਨਹੀਂ, ਧਨ ਸੰਪਦਾ ਛੱਡ ਦਿੱਤੀ ਹੈ, ਜਿਹੜੀ ਲੰਗੋਟੀ ਪੈਣੀ ਹੈ ਬਸ ਇਹੀ ਹੈ। ਗੁਰਦੁਆਰੇ ਆਇਆ ਤਾਂ ਕਹਿੰਦੇ ਨੇ ਸਿਰ ਨੰਗਾ ਨਹੀਂ ਆ ਸਕਦੇ, ਅਤੇ ਮੈਂ ਕਿਸੇ ਕੋਲ ਚਾਦਰ ਮੰਗ ਕੇ ਸਿਰ 'ਤੇ ਰੱਖ ਲਈ ਹੈ। ਧਨ ਸੰਪਦਾ ਤਾਂ ਮੈਂ ਛੱਡ ਦਿੱਤੀ ਹੈ, ਅਤੇ ਪਰਮ ਧਨ ਮੈਨੂੰ ਮਿਲਿਆ ਨਹੀਂ ਮਿਲਿਆ। ਪਰਿਵਾਰ ਤਾਂ ਮੈਂ ਛੱਡ ਦਿੱਤਾ, ਨਿਰੰਕਾਰ ਦੀ ਕੋਈ ਸੋਝ ਹੀ ਨਹੀਂ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਬੈਰਾਗੀ ਕਹਿਲਾਉਂਦੇ ਹੋ, ਅਤੇ ਪਰਿਵਾਰ ਤਾਂ ਰਾਮ ਨੇ ਵੀ ਨਹੀਂ ਛੱਡਿਆ। ਬੈਰਾਗੀ ਸਾਧੂ ਆਪਣਾ ਇਸ਼ਟ ਰਾਮ ਨੂੰ ਮੰਨਦੇ ਨੇ, ਪਰਿਵਾਰ ਤਾਂ ਰਾਮ ਨੇ ਵੀ ਨਹੀਂ ਛੱਡਿਆ, ਉਹ ਗ੍ਰਸਥੀ ਸਨ। ਪਰਿਵਾਰ ਤਾਂ ਕ੍ਰਿਸ਼ਨ ਨੇ ਵੀ ਨਹੀਂ ਛੱਡਿਆ, ਉਹ ਗ੍ਰਸਥੀ ਸਨ। ਪਰਿਵਾਰ ਤਾਂ ਸ਼ਿਵ ਜੀ ਨੇ ਵੀ ਨਹੀਂ ਛੱਡਿਆ, ਪਾਰਵਤੀ ਉਹਨਾਂ ਦੀ ਪਤਨੀ ਸੀ। ਪਰਿਵਾਰ ਤਾਂ ਵਿਸ਼ਨੂੰ ਵੀ ਨਹੀਂ ਛੱਡਦੇ, ਲਕਸ਼ਮੀ ਉਹਨਾਂ ਦੀ ਪਤਨੀ ਹੈ। ਬੜੇ ਬੜੇ ਅਵਤਾਰੀ ਪੁਰਸ਼ ਗ੍ਰਸਥੀ ਨੇ, ਤੁਹਾਨੂੰ ਕਿਹੜੇ ਅਵਤਾਰ ਨੇ ਕਹਿ ਦਿੱਤਾ ਪਰਿਵਾਰ ਛੱਡ ਦਿਓ, ਕਾਰੋਬਾਰ ਛੱਡ ਦਿਓ? ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ? ਕਿਹੜੀ ਪੁੱਠੀ ਮਤ ਤੁਹਾਨੂੰ ਕਿਸ ਨੇ ਦੇ ਦਿੱਤੀ? ਕੋਈ ਅਵਤਾਰੀ ਪੁਰਸ਼ ਇਸ ਤਰ੍ਹਾਂ ਦੀ ਪੁੱਠੀ ਮਤ ਨਹੀਂ ਦਿੰਦਾ। ਸਾਹਿਬ ਕਹਿੰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਇਹ ਘਰ ਵਿੱਚ ਰਹਿੰਦਿਆਂ ਹੋਇਆਂ, ਕਾਰ ਵਿਹਾਰ ਕਰਦੇ ਹੋਇਆਂ, ਗ੍ਰਸਥੀ ਹੁੰਦਿਆਂ ਹੋਇਆਂ, ਇਹ ਬੈਰਾਗੀ ਆਉਂਦੇ ਨੇ ਭਗਤ ਜਨ, ਕਿਉਂਕਿ ਭਾਵਨਾ ਨਾਲ ਭਰੇ ਹੋਏ ਨੇ। ਹਾਂਜੀ, ਹਰ ਵਕਤ ਪਰਮਾਤਮਾ ਨੂੰ ਆਪਣੇ ਨਾਲ ਦੇਖਦੇ ਨੇ, ਨਿਕਟ ਦੇਖਦੇ ਨੇ, ਔਰ ਬੜਾ ਇਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਭਗਤੀ ਕਰਦਿਆਂ ਕਰਦਿਆਂ ਨਿਰਮਲ ਧਾਰਾ ਹਰ ਵਕਤ ਅੰਦਰ ਚੱਲਦੀ ਰਹਿੰਦੀ ਹੈ ਕਿ ਹਰ ਚੀਜ਼ ਜੋ ਦੇਖਦੇ ਨੇ ਪਰਮਾਤਮਾ ਨੇੜੇ ਹੈ। ਜੋ ਵੀ ਸੇ ਸੋ ਤੇਰਾ ਰੂਪ, ਜੋ ਕੁਛ ਵੀ ਖਾਈ ਦਿੰਦਾ ਤੂੰ ਹੈ, ਤੂੰ ਹੈ, ਤੂੰ ਹੈ, ਹਰ ਵਕਤ ਪਰਮਾਤਮਾ ਨੂੰ ਆਪਣੇ ਨੇੜੇ ਸਮਝਦੇ ਨੇ। ਹਾਂਜੀ, ਦਿਨ ਰਾਤ ਪ੍ਰਭੂ ਦਾ ਜੋ ਨਾਮ ਜਪਦੇ ਨੇ, ਇਸ ਤਰ੍ਹਾਂ ਦੇ ਭਗਤ ਪਰਮਾਤਮਾ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਨੇ, ਇਹ ਸਚਿਆਰ ਨੇ, ਇਹ ਸੱਚੇ ਨੇ। ਹਾਂਜੀ, ਮਨ ਦੇ ਅਧੀਨ ਹੋ ਕੇ, ਮਨਮੁੱਖ ਗੁਰ ਸ਼ਬਦ ਤੋਂ ਟੁੱਟ ਕੇ ਭਗਤੀ ਕਰਦੇ ਨੇ, ਭਗਤੀ ਹੁੰਦੀ ਨਹੀਂ ਆ, ਉਹ ਤੇ ਹੰਕਾਰ ਆਸ਼ਰਿਤ ਕਰਮ ਕਰਦੇ ਨੇ। ਕਰਮ ਕਰਕੇ ਹੀ ਪਤਾ ਚੱਲੇਗਾ ਭਗਤ ਹੈ, ਕਰਮ ਕਰਕੇ ਹੀ ਪਤਾ ਚੱਲੇਗਾ ਸੰਸਾਰੀ ਹੈ। ਪਰ ਜਿਸ ਢੰਗ ਨਾਲ ਅਸੀਂ ਨਿਰਣਾ ਕਰਾਂਗੇ ਉਹ ਨਹੀਂ ਹੈ। ਦੋ ਨੁਕਤੇ ਬਿਆਨ ਕਰਕੇ ਮੈਂ ਸਮਾਪਤੀ ਕਰਨ ਲੱਗਾ। ਕਰਮ ਨਾਲ ਕਾਮਨਾ ਜੋੜ ਦਈਏ, वो कर्म संसारी है। कर्म नाल भावना जोड़ दई है, श्रद्धा जोड़ दई है, वो कर्म भगती है। ये हुण तुसी खुद फैसला कर लेना। दुकान ते कोई बैठा है उहदे अंदर बड़ी भारी प्रभु की भावना है, वह ग्राहक देश भी प्रभु नूं वेखदा है। ठगना बड़ा औखा है, जायज मुनाफा ले लैंदा है, तू मैनू रोजी देना है। ऐसा मनुख दुकान ते बैठा होया, मंदिर विच बैठा है, गुरुद्वारे बैठा है, बैठा गुरुद्वारे विच है, बैठा मंदिर विच है, ते तरह तरह दीआं कामनावां अंदर चल रही ने। ये मंदिर विच नहीं बैठा, बाजार विच बैठा है, ये अपने घर बैठा है। कामना हर कर्म नूं धंधा बना देंदी है, भावना हर कर्म नूं भगती बना देंदी है। कामना जोड़ी ते पाठ भी धंधा हो गया, भगती नहीं। कामना जोड़ी ते कीर्तन भी धंधा हो गया, भगती नहीं। कामना जोड़ी ते कथा भी धंधा हो गई, भगती नहीं। कामना जोड़ दिती ते दान भी धंधा हो गया, भगती नहीं। कामना जोड़ी ते सेवा कीती हुई भी धंधा बन गई, अखंड पाठ रखाया होया भी धंधा बन गया, भगती नहीं। भावना जोड़ देती है, हर कर्म भगती है। इस वास्ते भगत दिन रात भगती दे चलीन रहिंदे ने, घर दे च ही बने बैरागी रहिंदे ने। उन्हां दे अंदर निर्मल धारा चलदी है, निर्मल विचार चल रहे ने, और उन्हां दा हर कर्म उहदे चों भगती टपकदी है। जो कुछ भी जो है करदे ने वो सब भगती ही भगती है। हां जी, क्योंकि मनमुख कामना जोड़ के करता है। इस वास्ते शायद कहते हैं ये दुखी होता है, रोंदा है कि संसार की खातर ते माया की खातर भगती पिया करता है, परमात्मा की खातर नहीं। ये तीरथ ते भी गया है संसार की खातर, निरंकार की खातर नहीं। ये मंदिर मस्जिद गुरुद्वारे पूजा पाठ भी करन गया है धन की खातर, धर्म की खातर नहीं, परिवार की खातर, करतार की खातर नहीं। तो मनमुख इस तरह की भगती करदे होया भी मानसिक कलेश दे च रहिंदा है, उन्हों आनंद की प्राप्ति नहीं आती। हाँ जी, इस तरह का भगत कहलाण वाला गुरु के शब्द तो बिना तो तत् जाने ही नहीं, तो कामना के अधीन कर्म करी जाता। मैं फिर अर्ज करा, कर्म ही धंधा है, कर्म ही भगती है। और किस तरह पहचान करोगे? भगती भी कर्मा ते खड़ी है, धंधा भी कर्मा ते खड़ा है, कृत ते खड़ा है, कर्मा ते खड़ा है। जिस जिस कर्म दे नाल कामना जोड़ दई है धंधा है, सवाल यह नहीं पैदा होता कि मैं कर्म की कर रहे हैं। बस कामना जोड़ दई है तो धंधा है, धंधे की निंदा नहीं है। बाजार विच बैठा कोई मनुख धंधा कर रहा है कोई गल नहीं, पर लोकी ते गुरुद्वारियां च बैठे भी धंधा ही कर रहे होंदे ने, धर्म नहीं है। मंदिरां च बैठे भी धंधा ही कर रहे होंदे ने, धर्म नहीं है। उत्थे बैठे भी दुकान ही चलांदे पए होंदे ने, उत्थे बैठे भी किरत पए करदे होंदे ने। तो इत्थे साहिब कहिंदे कामना दे अधीन ये जिहड़े मनमुख ने, मन नूं सामने रख के, अपनियां वासनावां नूं सामने रख के कर्म करदे ने, अंजाम की आउंदा है? जमदे ने, मरदे ने, जमदे ने, मरदे ने, बहुते दुख सहाड़दे ने। हां जी, सारा जगत भगती तो बिहूणा भरम भुलेखिया दे च पिया है, धर्म के नाम से कर्म से करता पिया, जबकि वह धार्मिक कर्म जो है नहीं है। इस तरह भुलेखिया दे च भटक भटके अपना जीवन खुआर कर रहा है, जिंदगी अजाई गवा रहे। हां जी, करोड़ों दे च कोई एक अद भगत है जिसने हरि नाम की पहचान की है, गुरु शब्द द्वारा तत् जो है समझे है, तो इस तरह का भगत तो कोई करोड़ों में एक है। बाकी भगती के नाम पर धंधा चलता है, भगती नहीं चलती। हाँ जी, दरगाह विच वड़ियाई ते नाम करके मिलती है, भगती करके मिलती है। दूजा भाव संसार है, संसार दियां कामनावां करके जो करते हैं वो संसार विच वड़ियाई हो सकती है, प्रभु दे दर दे उत्ते वड़ियाई नहीं मिलती। उत्थे ते जो है तिस्कार ही मिलता, सत्कार नहीं। हाँ जी, भक्तां का कार्य सच्चा हर गुण सदा भगत जो भी करते हैं उन्हों का कम सच्चा उद्दे सच की मोहर है। हरी के गुणों का सदा जप करते हैं, हरी के गुणा सदा विचार लिया सोचनी लिया, इसके अधीन होकर जो कुछ भी करते हैं सब ठीक है, सब ठीक है, कुछ भी गलत नहीं है। हाँ जी, भगत नू भंडार आखे, भगती नू भंडार आखे, खजाना आखे, ते देन वाला परमात्मा आप है। मैं फिर अर्ज करा, मनुख सरोता हो सकता है अपनी साधना नाल, ते सुन सुन के मन सकता है अपनी साधना नाल, ते सुने होया मने होया भाव बन जाए कि मनुख दे वस दी गल नहीं है। बड़े बड़े सरोते भगती तो हीणे रह जाते हैं, बड़े बड़े कर्मकांडी भगती तो हीणे रह जाते। भोजन कमाया है, बनाया है, खादा है, इत्थे तक ते मेरी मेहनत, पर यह हुण खून बने इहदे च मैं की कर सकदा, यह परमात्मा दे हत्थ च है, यह ईश्वर दे हत्थ है। इस वास्ते अरदास करनी चाहीदी है, और इस वास्ते अरदास दी महिमा अखीर दे च कि अरदास दे च किहड़ी भावना जोड़नी है, ये प्रभु जो सुने है, जो गावे है, जो तेरा यह दृश्य देखे है सत्संग का, कि साढ़े मन विच वस जाए, भावना बन जाए, भगती बन जाए। अरदास विच बस इतनी, ए प्रभु ये भगती बन जाए, ये भावना बन जाए, ताकि तू जीवन दे जो है प्रगट होवें। भाव भी विद्वती देवा कहिंदे ने, भावना करके परमात्मा प्रगट होंदा। ते साध संगत बिन भाव नहीं उपजे, भाव बिन भगत ना होए तेरी, सुनना ही कोई नहीं ते मनना कितों, ते जे मनना ही कोई नहीं ते भगती कितों। इस तरह श्रृंखला जो है जुड़ी हुई है। तो इत्थे साहिब कहिंदे ने, भगत जो कुछ भी करते हैं, जेड़े कर्म करते हैं, सब ठीक है, सब ठीक है, एक कर्म भी उन्हां दा कोई गलत नहीं है। जी नाम निदान, नाम का खजाना जो सच है, परिपूर्ण परमात्मा का नाम, उसनू प्राप्त करके काल का दुख, बार बार जन्म ते मरण का जिहड़ा दुख है, जो समय का दुख है, इस तो बच जाते हैं, इनू मार देंदे ने। काल जगत नू मारदा, ये काल नू ही मार देंदे ने, समय नू ही खत्म कर देंदे ने। हाँ जी, परमात्मा ने भगती का इतना वड्डा खजाना उन्होंने हिरदे विच पा दिता, कभी टोट नहीं आउंदी, कभी टोट नहीं आउंदी। मनुख सारे कर्म दुनियावी करता है, सुख मिले सुख मिले, पर जो भगती सुख देंदी है किसी तो इतना सुख नहीं मिल सकता। जो भगती रस दे देंदी है किसी चीज तो इतना रस नहीं मिल सकता। जो भगती आनंद दे देंदी है किसी चीज तो इतना नहीं मिल सकता। तो साहब इतने कहते हैं, यह टोट ही नहीं आउंदी, आनंद वधदा ही जांदा, रस वधदा ही जांदा, सुख वधदा ही जांदा। परमात्मा अपने भंडारे विच अखुट भंडारा इन्हां भगतां नूं जो है प्रदान कर देंदा है, दे देंदा है। हां जी, गुरु दे शब्द दे द्वारा ऐसी जो है शोभा प्राप्त कर लेंदे ने ये भगत जन, सदा ही उच्चे बने रहिंदे ने, सदा ही उच्चे बने रहिंदे ने, लोक दे ते परलोक दे। हां जी, भगतां नूं परिपूर्ण परमात्मा अपने नाल मिला लेंदा है, और हर युग विच इन्हां दी शोभा आउंदी है। आखरी अर्थां च मैं सारा समां लै गया क्योंकि वक्त हो गया, होर तुहानूं लेट ना करिए। चौपदा सी सार गल मैं तुहाडे सामने रख दित्ती है, फिर एक दफा दोहरा दें। श्रोता होना मेरी साधना है, तुहाडी साधना है, ते सुणिआ नूं मन लेना अपनी अकल नूं दौड़ा के, यह भी मनुख की साधना है, मेहनत है। पर यह सुने होया मने होया भावना बन जाए, यह हथ च नहीं है, यह नहीं। बथेरे मनते ने, बथेरिया भरोसा है गुरु ते परमात्मा ते, पर यह भरोसा भाव नहीं बनया, भावना नहीं बनया। भरोसे च रस नहीं है, भावना च रस है। भरोसे च आनंद नहीं है, भावना विच आनंद है। तो दूजा नुकता भी सुनना, ये जो भरोसा बने है ये टुट भी सकता है, टुट भी सकता है। سن سن کے بھروسہ بنیا کہ کسے دشٹ کولوں کوئی سن سن کے بھروسہ ٹوٹ بھی جائے گا. بتھیریاں دے گرو گرنتھ صاحب تو بھروسے ٹوٹ کے کہنا سی تے جی رادا سوامیاں نرنکاری ہاں جی ٹوٹ گئے بھروسے ٹوٹ گئے. اس طرح دے جڑے بھروسے سچ تے بنتے ہیں کسے وقت جھوٹ دا پریشر پہ جائے ٹوٹ بھی سکتے ہیں ٹوٹ بھی سکتے ہیں. ہاں سنیا ہویا تے منیا ہویا بھاونا بن گئے ہو تے بھگوان بن جاندا ہے. بھاونا دے چوں تے بھگوان جھلکن لگ پیندا ہے پرماتما جھلکن لگ پیندا ہے پرماتما دے پھر ٹکڑے نہیں ہوندے وہ نہیں ٹوٹدا. پھر بھگت سدیوی بھگت رہندا ہے اگر وہ بھگتی تک پہنچ گیا. جے سروتیاں تک ہی پہنچے ہے اجے منن والیاں تک بھروسے تک پہنچے ہے تو خطرہ ہے. بھگت بن گیا تو پھر کوئی خطرہ نہیں. وہ بھگت تے بھگوان دا روپ ہو گیا پرماتما دا روپ ہو گیا. سدگر ساریاں نو گرو دا روپ بناوے پربھو دا روپ بناوے. اتنیاں وچاراں عرض کردیاں سماپتی بھل چک دی شمع.